ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਅੰਮ੍ਰਿਤ ਬਾਣੀ ਸੁਖਮਣੀ ਸਾਹਿਬ ਅੱਜ ਦੇ ਪ੍ਰਸੰਗ ਵਿੱਚ ਸੱਤਵੀਂ ਅਸ਼ਟਪਦੀ ਦਾ ਅੱਧਾ ਹਿੱਸਾ ਅਖੀਰਲਾ ਸਮਝਣ ਦਾ ਯਤਨ ਕਰਾਂਗੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਿਵੇਂ ਕਿ ਆਪਾਂ ਸ਼ਾਮ ਦੇ ਦੀਵਾਨ ਵਿੱਚ ਵਿਚਾਰਿਆ ਸੀ, ਐਸੀ ਇੱਕ ਸ਼ਖਸੀਅਤ ਦੀ ਮਹਿਮਾ ਔਰ ਖਾਸ ਤੌਰ ਤੇ ਇੱਕ ਬੜੀ ਵੱਡੀ ਘਾਦਣਾ ਦਾ ਜ਼ਿਕਰ ਕੀਤਾ ਜਿਸ ਨੂੰ ਕਹਿੰਦੇ ਨੇ ਸਾਧੂਆਂ ਦੀ ਸੰਗਤ ਕਰਨੀ। ਸੰਗਤ ਦਾ ਮਤਲਬ ਹੈ ਨਾਲ ਰਹਿਣਾ। ਉਹਦੇ ਵਿੱਚ ਕਿੰਨੇ ਕੁ ਗੁਣ ਨੇ ਉਹ ਸਾਰੇ ਇਸ ਅਸ਼ਟਪਦੀ ਵਿੱਚ ਗਿਣੇ ਗਏ, ਇਹ ਵੱਖਰੀ ਗੱਲ। ਜਿੰਨਾ ਕਠਿਨ ਰੱਬ ਨਾਲ ਰਹਿਣਾ ਹੈ ਉਨਾ ਹੀ ਕਠਿਨ ਸਾਧੂਆਂ ਦੇ ਨਾਲ ਰਹਿਣਾ ਹੈ, ਇੱਕੋ ਜ਼ਿਆਦੇ ਹੈ। ਜਿੰਨਾ ਔਖਾ ਰੱਬ ਨਾਲ ਸੰਬੰਧ ਜੋੜਨਾ ਹੈ ਇਤਨਾ ਹੀ ਕਠਿਨ ਸਾਧੂਆਂ ਨਾਲ ਸੰਪਰਕ ਹੁੰਦਾ ਹੈ। ਨਹੀਂ ਤਾਂ ਕੋਲ ਰਹਿੰਦਿਆਂ ਵੀ ਅਸੀਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਵਿੱਚ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਹੈ। ਪਰਮਾਤਮਾ ਦੀ ਗੱਲ ਸ਼ੁਰੂ ਤੋਂ ਚੱਲਦੀ ਹੈ, ਅੱਜ ਅਸੀਂ ਵੀ ਕਰਦੇ ਹਾਂ ਪਰ ਉਹਨੂੰ ਕਿਸੇ ਦੇਖਿਆ ਨਹੀਂ, ਉਹਦੇ ਕਿਸੇ ਦੀਦਾਰ ਇਸ ਖੁੱਲ੍ਹੀ ਅੱਖ ਨਾਲ ਨਹੀਂ ਕੀਤੇ। ਤਜਰਬੇ ਵਿੱਚ ਆਉਣਾ ਇਹ ਇੱਕ ਆਪਣੀ ਅਵਸਥਾ ਹੈ, ਪਰ ਜੇ ਖੁੱਲ੍ਹੇ ਤੌਰ ਤੇ ਕਿਸੇ ਨੇ ਦੇਖਣਾ ਹੋਵੇ ਤੇ ਹੋਰ ਕੋਈ ਤਰੀਕਾ ਨਹੀਂ, ਬਸ ਉਹੀ ਸਰੀਰਧਾਰੀ ਹੈ ਜਿਹਦੇ ਵਿੱਚ ਉਹ ਪ੍ਰਗਟ ਹੋ ਗਿਆ, ਉਹਦੇ ਵਿੱਚ ਉਹਨੂੰ ਦੇਖ ਸਕਦਾ, ਉਹਦੀ ਲੋ, ਉਹਦਾ ਪ੍ਰਕਾਸ਼, ਉਹਦੀ ਹੋਂਦ ਉਹਦੇ ਵਿੱਚੋਂ ਵਾਰ ਵਾਰ ਡੁੱਲ ਡੁੱਲ ਕੇ ਬਾਹਰ ਡਿੱਗਦੀ ਹੈ, ਉਹਦੇ ਵਿੱਚੋਂ ਪ੍ਰਗਟ ਹੋ ਜਾਂਦੀ ਹੈ। ਇਸ ਕਰਕੇ ਗੁਰਬਾਣੀ ਵਿੱਚ ਇੱਕ ਬੜਾ ਸੁੰਦਰ ਬਚਨ ਕਿਹਾ ਗਿਆ, ਰੱਬ ਤੋਂ ਉਹਦੇ ਪਿਆਰੇ ਪ੍ਰਗਟ ਹੋਏ ਨੇ, ਪ੍ਰਸਿੱਧ ਹੋਏ ਨੇ, ਉਹਦੇ ਤੋਂ ਸ਼ਕਤੀ ਲੈ ਕੇ ਉਹਦਾ ਨਾਮ ਜਪ ਕੇ ਉਹਦੇ ਚਰਨਾਂ ਨਾਲ ਸਾਂਝ ਪਾ ਕੇ ਉਹ ਪ੍ਰਗਟ ਹੋਏ ਨੇ। ਤੇ ਪਰਮਾਤਮਾ ਸਿਰਫ ਉਹਨਾਂ ਕਰਕੇ ਇਸ ਧਰਤੀ ਤੇ ਜਾਣਿਆ ਜਾਂਦਾ ਹੈ ਆਪਣੇ ਪਿਆਰਿਆਂ ਦੇ ਬਦੌਲਤ, ਨਹੀਂ ਤੇ ਉਹਦੀ ਇੱਥੇ ਗੱਲ ਨਾ ਚੱਲੇ, ਕੋਈ ਉਸ ਨੂੰ ਜਾਣੇ ਨਾ। ਸਤਿਗੁਰੂ ਨੇ ਬਚਨ ਕੀਤੇ, ਪ੍ਰਭ ਤੇ ਜਨ ਜਾਂ ਨੀਜੈ, ਜਿਹੜੇ ਵਾਹਿਗੁਰੂ ਦੇ ਜਨ ਨੇ ਉਹਦੇ ਸੇਵਕ ਨੇ, ਉਹਦੇ ਸੰਤ ਹਨ, ਉਹਦੇ ਸਾਧੂ ਹਨ, ਉਹ ਕਿਉਂ ਜਾਣੇ ਗਏ ਹਨ, ਉਹਨਾਂ ਵਿੱਚ ਵਿਸ਼ੇਸ਼ਤਾ ਕਿਉਂ ਆਈ ਹੈ, ਕੋਈ ਸਰੀਰ ਕਰਕੇ ਨਹੀਂ। ਸਰੀਰ ਤੇ ਉਹੀ ਹੈ ਕਬੀਰ ਸਾਹਿਬ ਦਾ ਜਿਹੜਾ ਸਾਡੇ ਕੋਲ ਹੈ, ਸਰੀਰ ਤੇ ਉਹੀ ਪੰਜ ਤੱਤਾਂ ਦਾ ਜਿਹੜਾ ਬਾਬਾ ਬੁੱਢਾ ਸਾਹਿਬ ਕੋਲ ਹੈ। ਸਰੀਰ ਉਸੇ ਮਾਂ ਬਾਪ ਵਾਂਗ ਬਣਿਆ, ਪਰ ਉਹਨਾਂ ਦੀ ਵਿਸ਼ੇਸ਼ਤਾ ਤੇ ਵਡਿਆਈ ਵਿੱਚ ਵਾਧਾ ਕਿਉਂ ਹੋਇਆ, ਕਿਉਂਕਿ ਉਹਨਾਂ ਦੇ ਵਿੱਚ ਪਰਮਾਤਮਾ ਪ੍ਰਗਟ ਹੋ ਗਿਆ, ਸਾਹਮਣੇ ਆ ਗਿਆ। ਤਾਂ ਇਸ ਕਰਕੇ ਕਹਿ ਰਹੇ ਨੇ ਸਾਧੂਆਂ ਦੀ ਸੰਗਤ ਦੀ ਮਹਾਨਤਾ ਇਹਦੇ ਵਿੱਚ ਬਹੁਤ ਕਹੀ ਗਈ ਹੈ। ਜਿਹੜੀਆਂ ਦਾਤਾਂ ਅਸੀਂ ਹੋਰ ਕਿਸੇ ਧਾਰਮਿਕ ਸਾਧਨ ਦੁਆਰਾ ਪ੍ਰਾਪਤ ਨਹੀਂ ਕਰ ਸਕਦੇ, ਜਿਹੜੇ ਬੜੇ ਕਠਿਨ ਬਹੁਤ ਔਖੇ ਨੇ, ਉਹਨਾਂ ਦੇ ਰਾਹੀਂ ਉਹ ਕੁਝ ਵੀ ਨਹੀਂ ਮਿਲਦਾ। ਜੇ ਕਿਸੇ ਨੂੰ ਸਾਧੂਆਂ ਦੀ ਸੰਗਤ ਵਿੱਚ ਬਹਿਣ ਦੀ ਜਾਚ ਆ ਜਾਏ, ਪਰ ਉੱਥੇ ਇੱਕ ਬੜੀ ਵੱਡੀ ਰੁਕਾਵਟ ਹੈ, ਕਿਉਂਕਿ ਉਹਨਾਂ ਕੋਲ ਸਮਝਣਾ ਕੁਝ ਨਹੀਂ ਹੁੰਦਾ, ਖਿਆਲ ਰੱਖਣਾ, ਉਹ ਸਮਝਣ ਵਾਲੀ ਗੱਲਾਂ ਨਹੀਂ ਉਹਨਾਂ ਕੋਲ, ਉਹਨਾਂ ਦੇ ਕੋਲ ਸਿਰਫ ਰਹਿਣਾ ਹੁੰਦਾ ਹੈ, ਸਮਝਣਾ ਉੱਥੇ ਨਹੀਂ ਹੈ। ਸਮਝ ਨੂੰ ਤੇ ਉੱਥੇ ਸਹਿਜੇ ਸਹਿਜੇ ਮਿਟਾ ਦਿੱਤਾ ਜਾਂਦਾ ਹੈ। ਇਹਦੇ ਅਰਥ ਇਹ ਨਾ ਸਮਝਣਾ ਕਿ ਉਹ ਬਿਲਕੁਲ ਨਾ ਸਮਝ ਕਰ ਦਿੰਦੇ ਨੇ ਆਦਮੀ। ਸਮਝਣ ਦਾ ਮਤਲਬ ਸਾਡੀ ਉਹ ਸਮਝ ਜਿਹੜੀ ਸਾਡੇ ਮਨ ਵਿੱਚ ਦੇ ਉਸ ਹਿੱਸੇ ਵਿੱਚੋਂ ਆਈ ਹੈ ਜੋ ਹੰਕਾਰ ਨਾਲ ਭਰਿਆ ਹੋਇਆ ਗਿਆਨ ਹੈ, जो साडे स्वार्थ नाल भरिया होया ज्ञान है वो साधु जन सब तो पहला उनू तोड़दे ने, उनू भन्नदे ने, उहदे मन नू खाली कर देंदे ने, तां फिर सहजे सहजे एक घालणा उहनां दे हत्थां विच आ जांदी है। ते सतगुरु कह रहे ने साध कै संग नहीं कछ काल। साधुआं दी ये महिमा है कि किसे नू उहनां दी संगत विच रहण दी जुगत आ जाए, तरीका आ जाए। इस करके तुसी हैरान होवोगे, गुरु अगे अरदास कीती जांदी है कि मैनू रब दे प्यारे मेल दे। गुरु रामदास जी दे बहुत सारे शब्द इस तरह ने जिहदे विच परमात्मा नू कहा गया है कि तुसी मैनू अपने प्यारियां नाल मिलाप करा दिओ, मेल दिओ, क्योंकि भाग तों बिना, संजोग तों बिना यह भी वापरदा नहीं। जिवें कि अगे पंक्तियां आउणगियां जिहदे विच कहा गया नानक साध भेटे संजोग। जिन्ना चिर संजोग नहीं बनता, संजोग का मतलब कनैक्शन नहीं बनता, असी उस अवस्था विच नहीं जाते कि जिथे एक साधु नू एक गुरमुखा नू पहचानिया जाता, तो उन्ना चिर वह आम बंदे वांग विचरते हुए दिसदे ने, उन्ना चिर सांझ नहीं पैंदी। इउं कह लवो कदी कोई गुरमुखा की खोज नहीं कर सकता, जदों किसी दे अंदर थां बनती है तो आप उन्हों आके मिल पैंदे। अरदास विच भी यह फिकरा तां वरत्या गया, खोजन नाल नहीं मिलते। इस करके सतगुरु ने एक बड़ा सुंदर सिद्धांत दिता सिख नूं, अपनी खोज का विशा नहीं। अरदास विच कहा गया सही प्यारे मेल, मैनू उन्हां दा मिलाप करा जिन्हां नूं मिलन नाल तू याद आउणा। इहदा की अर्थ बनता है? जे असी सीधे मिल सकते तां विच गुरु नूं क्यों कहना पिया? इहदा मतलब सीधे नहीं असी जा सकते, गुरु दी विच लोड़ है। यह वो तरीका है कि अरदास करनी पई और इहदे राहीं मिलाप हो सकता है, उस तों पहला नहीं। तां सतगुरु ने जिहड़ा सिद्धांत बख्शिश कीता वो किहड़ा है कि सब तों पहला गुरु ग्रंथ साहिब जी दी हजूरी विच जो अमृत दी दात पंज प्यारियां तों लै के साध संगत करनी, आम संगत करनी, आम गुरसिखां दी संगत करदे रहना, करदे रहना। संगत करदियां करदियां एक दिन वो ऐसा आ जाएगा कि जिस दिन साडा संपर्क साध संगत गुरमुखां दी संगत नाल सहजे सहजे बनना शुरू हो जाएगा, उस तों पहला सानू पहचान नहीं आवेगी। इस करके इत्थे कह रहे ने कि साध संग बहुत ही एक वड्डी दात है, जे किसे नू प्राप्त हो जाए उहदे विच केड़े केड़े गुण हन। गुरु अर्जन देव पातशाह जी ए बचन कहिंदे साध कै संग सब कुल उधार है। जे किसे नू साधुआं दी संगत मिल जाए, गुरमुखां दी संगत प्राप्त हो जाए, तो अपनी सारी कुल दा उधार कर लेंदा है, वह उन्हां वर्गे ही हो जांदा है, साधु ही हो जांदा है। इउं कह लो उन्हां वर्गे रूप धारण कर जांदा है, कुल दा उधार कर लेंदा है। कुल दा अर्थ परिवार भी हो सकदा, कुल दा अर्थ जिन्ने उहदे नाल संगी साथी हन उन्हां नूं भी वह परमात्मा नाल सांझ बणाउंदा है, उहदे विच दात पैदा हो जांदी। साध कै संग गुरमुखां दी संगत दी ए बरकत है कि जो व्यक्ति साधुआं दी संगत प्राप्त कर लैंदा है सब कुल उधार है, वह अपने आले दुआले दे लोकां दा उधार करन दे समर्थ हो जांदा है। फिर कहिंदे साध संग साजन मीत कुटुंब निसतारै। उस मनुख विच इनियां बरकतां आ जांदियां कि वह अपने मित्रां नूं, अपने सजनां नूं, अपने कुटुंब नूं उहनां दा निस्तारा कर लैंदा है। निस्तारा कित्थों कर लैंदा है? निस्तारा कर लैंदा है कि उहनां नूं संसार विच डिग्गियां होयां नूं, खुभियां होयां नूं कढ़न लग पैंदा है। सहजे सहजे वह जतन नहीं करता, उहदी संगत नाल अपने आप लोक तरन लग पैंदे, निकलन लग पैंदे विचों संसार दे दुखां दे। ਉਹਨਾਂ ਦੇ ਅੰਦਰ ਇਹ ਦਾਤ ਵਾਪਰਨ ਲੱਗ ਪੈਂਦੀ ਹੈ ਕਿ ਉਹ ਦੁੱਖਾਂ ਦੇ ਵਿੱਚੋਂ ਬਾਹਰ ਨਿਕਲਣ ਲੱਗ ਪੈਂਦੇ ਹਨ, ਉਹਨਾਂ ਦਾ ਨਿਸਤਾਰਾ ਹੋ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਸਾਧੂ ਕੈ ਸੰਗ ਸੋ ਧਨ ਪਾਵੈ। ਸਾਧੂਆਂ ਦੇ ਕੋਲ, ਗੁਰਮੁਖਾਂ ਦੇ ਕੋਲ ਇੱਕ ਐਸਾ ਧਨ ਹੈ, ਇੱਕ ਐਸੀ ਪੂੰਜੀ ਹੈ, ਇਉਂ ਕਹੋ ਵੀ ਉਹ ਕਦੀ ਘਟਦਾ ਨਹੀਂ। ਜੇ ਕੋਈ ਉਹ ਲੈਣ ਦੇ ਸਮਰੱਥ ਹੋ ਜਾਏ, ਕਿਸੇ ਵਿੱਚ ਇਹ ਬਰਕਤ ਆ ਜਾਏ ਕਿ ਉਹ ਸਾਧੂਆਂ ਦੇ ਕੋਲੋਂ ਉਹਨਾਂ ਦਾ ਧਨ ਪ੍ਰਾਪਤ ਕਰਨ ਵਾਸਤੇ ਕਿਸੇ ਕੋਲ ਸਮਰੱਥਾ ਆ ਜਾਏ, ਤਾਂ ਉਹ ਸਾਧ ਸੰਗਤ ਸਾਧੂਆਂ ਕੋਲੋਂ ਐਸੇ ਧਨ ਦੀ ਪ੍ਰਾਪਤੀ ਕਰ ਲੈਂਦਾ ਹੈ, ਐਸੇ ਧਨ ਨੂੰ ਲੈ ਲੈਂਦਾ ਹੈ। ਸਾਧੂ ਕੈ ਸੰਗ ਸੋ ਧਨ ਪਾਵੈ, ਉਸ ਧਨ ਦੀ ਪ੍ਰਾਪਤੀ ਕਰ ਲੈਂਦਾ ਹੈ। ਕਹਿੰਦੇ, ਜਿਸ ਧਨ ਤੇ ਸਭ ਕੋ ਵਰਸਾਵੈ, ਉਹਦੇ ਨਾਲ ਸਾਰਿਆਂ ਨੂੰ ਵਰਸਾਵੈ ਦਾ ਅਰਥ ਸਾਰਿਆਂ ਨੂੰ ਵਰਸਾਉਂਦਾ, ਭਾਵ ਸਾਰਿਆਂ ਦੇ ਖਜ਼ਾਨੇ ਭਰਨ ਦੇ ਸਮਰੱਥ ਹੋ ਜਾਂਦਾ ਹੈ। ਉਹਦੇ ਕੋਲ ਉਹ ਧਨ ਅੰਦਰ ਵਧਣ ਲੱਗ ਪੈਂਦਾ, ਕਿਉਂਕਿ ਸਾਧ ਸੰਗਤ ਜਿਉਂ ਜਿਉਂ ਗੁਰਸਿੱਖ ਨਾਮ ਜਪਦਾ, ਗੁਰੂ ਦੇ ਹੁਕਮ ਤੇ ਤੁਰਦਾ, ਇਸ ਰਾਹ ਤੇ ਜਿਉਂ ਜਿਉਂ ਤੁਰਦਾ, ਜਿਵੇਂ ਸਾਡੇ ਕੋਲ ਬਾਹਰ ਕੰਮ ਕੀਤਿਆਂ ਬਾਹਰਲੀ ਇੱਕ ਪੂੰਜੀ, ਬਾਹਰਲਾ ਇੱਕ ਧਨ ਪ੍ਰਾਪਤ ਹੋ ਜਾਂਦਾ ਹੈ, ਇਸੇ ਤਰ੍ਹਾਂ ਗੁਰਮੁਖ ਨੂੰ ਅੰਦਰੋਂ ਅਹਿਸਾਸ ਹੋਣ ਲੱਗ ਪੈਂਦਾ ਕਿ ਮੇਰੇ ਵਿੱਚ ਕੋਈ ਪੂੰਜੀ ਵੱਧਦੀ ਜਾ ਰਹੀ ਹੈ, ਮੇਰੇ ਮਨ ਦੇ ਵਿੱਚ ਕੋਈ ਰਸ ਵੱਧਦਾ ਜਾ ਰਿਹਾ, ਕੋਈ ਭਰੋਸਾ ਹੋਰ ਗਾੜਾ ਹੁੰਦਾ ਜਾਂਦਾ, ਹੋਰ ਪ੍ਰੇਮ ਵੱਧਦਾ ਜਾ ਰਿਹਾ। ਇਸ ਤਰ੍ਹਾਂ ਫਿਰ ਉਹ ਧਨ ਇਸ ਤਰ੍ਹਾਂ ਦਾ ਹੈ, ਉਹਦੇ ਵਿੱਚ ਕਦੀ ਕਮੀ ਨਹੀਂ ਆਉਂਦੀ, ਉਹ ਦਿਨ ਰਾਤ ਵੱਧਦਾ ਹੀ ਜਾਂਦਾ ਹੈ। ਇਸ ਤੋਂ ਅੱਗੇ ਸਾਹਿਬ ਕਹਿੰਦੇ ਵਰਸਾਵੈ, ਵਰਸਾਵੈ ਦਾ ਅਰਥ ਉਹਦੇ ਕੋਲ ਦਿਨ ਰਾਤ ਉਹਦੇ ਆਲੇ ਦੁਆਲੇ ਪਰਮਾਤਮਾ ਦੇ ਨਾਮ ਦੀ ਵਰਖਾ ਹੁੰਦੀ ਰਹਿੰਦੀ ਹੈ, ਵਰਸਦਾ ਰਹਿੰਦਾ, ਉਹਦੇ ਚੌਵਾਂ ਪਾਸੇ ਨਾਮ ਵਰਸੀ ਜਾਂਦਾ। ਹੁਣ ਮੀਂਹ ਤੇ ਉਹਨਾਂ ਕੋਲ ਪੈਂਦਾ ਸਦਾ, ਪਰ ਭਾਂਡੇ ਉਹਨਾਂ ਦੇ ਭਰੇ ਜਾਂਦੇ ਜਿਨ੍ਹਾਂ ਦਾ ਭਾਂਡਾ ਸਿੱਧਾ। ਜੇ ਬਰਤਨ ਹੀ ਮੂਧਾ ਹੈ, ਜੇ ਮਨ ਹੀ ਸਾਡਾ ਮੂਧੇ ਮੂੰਹ ਪਿਆ ਹੋਇਆ, ਤਾਂ ਉੱਥੇ ਹੋ ਰਹੀ ਵਰਖਾ ਵਿੱਚੋਂ ਸਾਨੂੰ ਇੱਕ ਵੀ ਕਣੀ ਨਸੀਬ ਨਹੀਂ ਹੁੰਦੀ। ਹਾਂ, ਜਿੰਨਾ ਚਿਰ ਥੋੜਾ ਜਿਹਾ ਚਿਰ ਅਸੀਂ ਕੋਲ ਰਹਿੰਦੇ ਹਾਂ, ਤਾਂ ਉਹ ਜਿਹੜੀਆਂ ਕਣੀਆਂ ਆਲੇ ਦੁਆਲੇ ਪੈਂਦੀਆਂ ਹਨ, ਉਹਨਾਂ ਨਾਲ ਥੋੜੀ ਜਿਹੀ ਹਵਾ ਠੰਡੀ ਹੋ ਜਾਂਦੀ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ, ਕੁਝ ਗੁਰਮੁਖਾਂ ਦਾ ਇਹ ਸਵਾਲ ਹੁੰਦਾ ਹੈ, ਜਿੰਨਾ ਚਿਰ ਸੰਗਤ ਵਿੱਚ ਬੈਠਦੇ ਹਾਂ, ਜਿੰਨਾ ਚਿਰ ਬਾਣੀ ਸੁਣਦੇ ਹਾਂ, ਉਹਨਾਂ ਚਿਰ ਤਾਂ ਮਨ ਟਿਕਿਆ ਰਹਿੰਦਾ, ਜਦੋਂ ਅਸੀਂ ਛੱਡਦੇ ਹਾਂ ਤਾਂ ਬਾਹਰ ਜਾ ਕੇ ਫਿਰ ਉਹ ਪਹਿਲਾਂ ਵਾਲੀ ਹਾਲਤ ਬਣ ਜਾਂਦੀ। ਉਹਦਾ ਕਾਰਨ ਸਿਰਫ ਇੱਕੋ ਹੈ ਕਿ ਅਜੇ ਸਾਡਾ ਮਨ ਸਿੱਧਾ ਨਹੀਂ ਹੋਇਆ। ਪੁੱਠੇ ਮਨ ਨਾਲ ਵੀ ਜੇ ਅਸੀਂ ਗੁਰੂ ਕੋਲ ਆ ਜਾਈਏ, ਉਹ ਜਿੰਨਾ ਚਿਰ ਪੁੱਠਾ ਭਾਂਡਾ ਵੀ ਮੀਂਹ ਵਿੱਚ ਰੱਖੀ ਰੱਖੀਏ, ਘੱਟੋ ਘੱਟ ਠੰਡਾ ਤਾਂ ਰਹਿੰਦਾ ਨਾ, ਭਰਿਆ ਭਾਵੇਂ ਨਹੀਂ ਜਾਂਦਾ, ਪਰ ਠੰਡਾ ਰਹਿੰਦਾ ਹੈ। ਇਸ ਤਰ੍ਹਾਂ ਜਿਹੜੇ ਲੋਕ ਪੁੱਠੇ ਮਨ ਵਾਲੇ, ਬੇਵਿਸ਼ਵਾਸੇ ਜਾਂ ਅਸ਼ਰਧਕ ਜਾਂ ਜਿਨ੍ਹਾਂ ਦੇ ਵਿੱਚ ਕੋਈ ਭਾਵਨਾ ਨਹੀਂ ਹੁੰਦੀ, ਜਿੰਨਾ ਚਿਰ ਉਹ ਬਾਣੀ ਪੜ੍ਹਦੇ ਨੇ, ਜਿੰਨਾ ਚਿਰ ਗੁਰੂ ਨਾਲ ਜੁੜਦੇ ਨੇ, ਗੁਰੂ ਕੀ ਸੰਗਤ ਕਰਦੇ ਹਨ, ਤਾਂ ਉਹ ਸ਼ਬਦ ਜਿਹੜਾ, ਉਹ ਨਾਮ ਜਿਹੜਾ, ਉਹਨਾਂ ਨੂੰ ਠੰਡਾ ਰੱਖਦਾ। ਪਰ ਜਦੋਂ ਉੱਥੋਂ ਚਲੇ ਜਾਂਦੇ, ਉਸ ਵੇਲੇ ਸਾਧ ਸੰਗਤ ਫਿਰ ਉਹ ਹੀ ਗਰਦਿਸ਼ ਸੰਸਾਰ ਦੀ ਉਹਨਾਂ ਦੇ ਉੱਤੇ ਵਰਨ ਲੱਗ ਪੈਂਦੀ ਹੈ। ਪਰ ਜਿਨ੍ਹਾਂ ਦਾ ਇਹ ਭਾਂਡਾ ਮਨ ਦਾ ਸ਼ਰਧਾ ਨਾਲ ਸਿੱਧਾ ਹੋ ਜਾਂਦਾ ਹੈ, ਵਿਸ਼ਵਾਸ ਨਾਲ ਸਿੱਧਾ ਹੋ ਜਾਂਦਾ ਹੈ, ਫਿਰ ਉਹਨਾਂ ਦੇ ਵਿੱਚ ਉਹ ਨਾਮ ਦੀਆਂ ਕਣੀਆਂ ਜੋ ਗੁਰਮੁਖਾਂ ਦੀ, ਸਾਧੂਆਂ ਦੀ ਸੰਗਤ ਵਿੱਚ ਵਰਸ ਰਿਹਾ ਹੈ, ਉਹਦੇ ਨਾਲ ਉਹ ਭਰਿਆ ਜਾਂਦਾ ਹੈ, ਤਾਂ ਫਿਰ ਉਹਦੇ ਵਿੱਚ ਇੰਨੀ ਦਾਤ ਬਖਸ਼ਿਸ਼ ਆ ਜਾਂਦੀ ਹੈ ਕਿ ਉਹ ਕਦੀ ਘਟਦਾ ਨਹੀਂ, ਦੂਜਿਆਂ ਨੂੰ ਵਰਸਾਈ ਜਾਂਦਾ ਹੈ, ਦੂਜਿਆਂ ਤੇ ਬਖਸ਼ਿਸ਼, ਕਿਉਂਕਿ ਉਹਦਾ ਆਪਣਾ ਨਹੀਂ ਹੈ। ਖਿਆਲ ਕਰਨਾ, ਜਿਸ ਸਾਧੂ ਦੀ ਮਹਿਮਾ ਗੁਰੂ ਗ੍ਰੰਥ ਸਾਹਿਬ ਜੀ ਕਰ ਰਹੇ ਨੇ, ਉਹ ਸਾਧੂ ਆਪਣੀ ਤਪੱਸਿਆ ਦੇ ਸਹਾਰੇ ਤੇ ਸਾਧੂ ਨਹੀਂ ਬਣਿਆ, ਉਹ ਗੁਰੂ ਦੀ ਬਖਸ਼ਿਸ਼ ਉਹਨੇ ਸਿਰਫ ਕਨੈਕਸ਼ਨ ਕੀਤਾ ਹੈ। ਇੱਕ ਸਾਧ ਸੰਗਤ, ਸਾਧੂ ਕਈ ਤਰ੍ਹਾਂ ਦੇ ਹਨ, ਵੱਖਰੇ ਵੱਖਰੇ ਨੇ, ਉਹ ਖਿਆਲ ਕਰ ਲੈਣਾ, ਕਿਤੇ ਅਸੀਂ ਵੀ ਇਸ ਤਰ੍ਹਾਂ ਦੇ ਸਾਧੂ ਬਣਨ ਦੀ ਕੋਸ਼ਿਸ਼ ਨਾ ਕਰੀਏ। ਉਹ ਕਿਹੜੇ ਸਾਧੂ ਨੇ? ਜਿਵੇਂ ਇੱਕ ਛੱਪੜੀ ਦੇ ਸੁਭਾਅ ਵਾਲੇ ਸਾਧੂ ਨੇ, ਉਹ ਥੋੜਾ ਜਿਹਾ ਪਾਣੀ ਉਹਨਾਂ ਆਪਣੇ ਇਕੱਠਾ ਕੀਤਾ, ਉਹ ਛੱਪੜੀ ਹੈ। ਇੱਕ ਦਰਿਆ ਵਰਗੇ ਨੇ, ਉਹਨਾਂ ਦਾ ਥੋੜਾ ਜਿਹਾ ਸੰਬੰਧ ਜ਼ਿਆਦਾ ਬਣ ਗਿਆ। ਛੱਪੜੀ ਤਾਂ ਜਲਦੀ ਸੁੱਕ ਜਾਂਦੀ, ਉਹਨਾਂ ਦਾ ਕੁਨੈਕਸ਼ਨ ਕੋਈ ਨਹੀਂ ਕਿਤੇ। ਆਪਣੇ ਪਾਣੀ ਬਾਰਿਸ਼ ਦਾ ਜਿਹੜਾ ਚਾਰ ਕਣੀਆਂ ਪਈਆਂ ਉਹ ਇਕੱਠਾ ਹੋਇਆ, ਡੂੰਘਾਈ ਨਹੀਂ ਆਈ ਅਜੇ ਜੀਵਨ ਦੇ ਵਿੱਚ, ਤਾਂ ਉਹਨਾਂ ਨੂੰ ਵੀ ਸੰਸਾਰ ਵਿੱਚ ਸਾਧੂ ਕਿਹਾ ਜਾਂਦਾ। ਦੂਸਰੇ ਉਹ ਹਨ ਜਿਨ੍ਹਾਂ ਦਾ ਕੁਨੈਕਸ਼ਨ ਥੋੜਾ ਜਿਹਾ ਪਿੱਛੇ ਪਹਾੜਾਂ ਵਿੱਚ ਝਰਨਿਆਂ ਨਾਲ ਹੈ, ਪਰ ਉਹ ਵੀ ਬਾਰਿਸ਼ ਤੇ ਆਧਾਰਿਤ ਨੇ। ਜੇ ਬਾਰਿਸ਼ ਪਈ ਤੇ ਪਾਣੀ ਭਰਿਆ ਰਹਿੰਦਾ, ਜੇ ਹਟ ਜਾਏ ਤਾਂ ਸੁੱਕ ਜਾਂਦਾ ਹੈ। ਪਰ ਕੁਝ ਐਸੇ ਹਨ ਜਿਹੜੇ ਖੂਹ ਵਰਗੇ ਹਨ, ਖੂਹ ਜਿਹੜਾ ਹੈ ਉਹਦੇ ਜਿਹੜੇ ਸੰਪਰਕ ਨੇ ਜ਼ਮੀਨ ਦੇ ਨਿਚਲੇ ਪਾਣੀ ਨਾਲ ਹੋ ਜਾਂਦੇ, ਸੋਮੇ ਖੁੱਲ ਜਾਂਦੇ ਖੂਹ ਦੇ, ਤਾਂ ਜਿਹੜਾ ਖੂਹ ਹੈ ਉਹਦੇ ਵਿੱਚੋਂ ਤੁਸੀਂ ਚਾਰ ਬਾਲਟੀਆਂ ਕੱਢੋ ਤੇ ਛੇ ਹੋਰ ਉਹਦੇ ਵਿੱਚ ਆਪਣੇ ਆਪ ਆ ਜਾਂਦੀਆਂ ਨੇ। ਉਹ ਕਦੀ ਘਟਦਾ ਨਹੀਂ, ਉਹਦਾ ਪਾਣੀ ਆਪਣਾ ਨਹੀਂ, ਨਿਜਤਾ ਨਹੀਂ। ਜਿਹੜਾ ਸਾਧ ਸੰਗਤ ਜੀ ਗੁਰੂ ਨਾਨਕ ਦੇ ਘਰ ਦਾ ਸਾਧੂ ਹੈ, ਉਹ ਆਪਣੇ ਕੋਈ ਜਪ ਤਪ ਤੇ ਚਲੀਸੇ ਇਕੱਠੇ ਕਰਕੇ, ਸ਼ਕਤੀ ਇਕੱਠੀ ਕਰਕੇ ਤੇ ਵਰਸਰਾਪ ਦੇਣ ਤੱਕ ਸੀਮਤ ਨਹੀਂ ਰਹਿੰਦਾ। ਉਹ ਇਸ ਰਾਹ ਤੇ ਨਹੀਂ ਤੁਰਦਾ, ਉਹ ਤੇ ਆਪਣੇ ਅੰਦਰ ਦੇ ਸੁਭਾਅ ਨੂੰ ਇਸ ਤਰ੍ਹਾਂ ਦਾ ਬਣਾਉਂਦਾ ਕਿ ਸਹਿਜੇ ਸਹਿਜੇ ਉਹਦੀ ਸਾਂਝ ਗੁਰੂ ਨਾਲ ਬਣਨੀ ਸ਼ੁਰੂ ਹੋ ਜਾਂਦੀ, ਸ਼ਬਦ ਨਾਲ ਬਣਨੀ ਸ਼ੁਰੂ ਹੋ ਜਾਂਦੀ। ਤਾਂ ਜਦੋਂ ਉਹ ਅੰਦਰੋਂ ਜੁੜ ਜਾਂਦਾ ਸਾਧ ਸੰਗਤ, ਉਸ ਵੇਲੇ ਫਿਰ ਉਹਨੂੰ ਕਦੀ ਫਿਕਰ ਨਹੀਂ ਰਹਿੰਦਾ ਕਿ ਮੇਰੇ ਵਿੱਚ ਜਿਹੜੀ ਬਰਕਤ ਤੇ ਕਿਤੇ ਘੱਟ ਨਾ ਜਾਏ, ਕਿਤੇ ਕੋਈ ਖੋ ਕੇ ਨਾ ਲੈ ਜਾਏ, ਕਿਤੇ ਕਮੀ ਨਾ ਆ ਜਾਏ। ਉਹਦਾ ਫਿਕਰ ਉਹਨੂੰ ਤਾਂ ਹੈ ਕਿਉਂਕਿ ਉਹਨੇ ਛੋਟਾ ਮੋਟਾ ਆਪ ਇਕੱਠਾ ਕੀਤਾ ਹੋਇਆ। ਜਿਸ ਵੇਲੇ ਜਿਸ ਗੁਰਮੁਖ ਦਾ ਸੰਬੰਧ ਗੁਰੂ ਚਰਨਾਂ ਨਾਲ ਬਣ ਜਾਏ, ਫਿਰ ਉਹਦੇ ਵਿੱਚ ਕੋਈ ਕਮੀ ਨਹੀਂ ਆਉਂਦੀ, ਉਹ ਸਦਾ ਵੱਧਦਾ ਜਾਂਦਾ ਨਿਰੰਤਰ ਉਹ ਖਜ਼ਾਨਾ, ਤੇ ਉਸ ਧਨ ਤੋਂ ਫਿਰ ਸਾਰੇ ਸੰਸਾਰ ਨੂੰ ਹੀ ਤ੍ਰਿਪਤ ਕੀਤਾ ਜਾ ਸਕਦਾ, ਉਹਨਾਂ ਨੂੰ ਵਰਸਾਇਆ ਜਾ ਸਕਦਾ। ਇਸ ਕਰਕੇ ਕਹਿੰਦੇ ਜਿਸ ਧਨ ਤੇ ਸਭ ਕੋ ਵਰਸਾਵੈ। ਹਜ਼ੂਰ ਕਹਿੰਦੇ ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰ ਦੇਵਾ। ਧਰਮ ਰਾਏ ਜਿਹਨੂੰ ਇਜ਼ਰਾਇਲ ਫਰਿਸ਼ਤਾ ਵੀ ਕਹਿੰਦੇ, ਜਿਹਦੇ ਬਾਰੇ ਇਹ ਮੰਨਿਆ ਗਿਆ ਕਿ ਉਹ ਮਨੁੱਖ ਦੇ ਹਰ ਇੱਕ ਕਰਮ ਦਾ ਹਿਸਾਬ ਮੰਗਦਾ। ਕਹਿੰਦੇ ਨੇ ਧਰਮ ਰਾਏ ਐਸੇ ਗੁਰਮੁਖਾਂ ਦੀ ਸੇਵਾ ਲਈ ਲੋਚਦਾ ਰਹਿੰਦਾ ਹੈ, ਦਰਸ਼ਨ ਕਰਨਾ ਚਾਹੁੰਦਾ, ਜਾਂ ਇਉਂ ਕਹੋ ਸੰਸਾਰ ਦੀਆਂ ਜਿੰਨੀਆਂ ਵੀ ਭਿਅੰਕਰ ਸ਼ਕਤੀਆਂ ਜਿਨ੍ਹਾਂ ਨੂੰ ਸੰਸਾਰ ਨੇ ਮੰਨਿਆ, ਭੈ ਦੇਣ ਵਾਲੀਆਂ ਗੁਪਤ ਤਾਕਤਾਂ ਜਿਹੜੀਆਂ ਡਰ ਦੇਣ ਵਾਲੀਆਂ, ਉਹ ਵੀ ਸਾਧ ਸੰਗਤ ਲੋਚਦੀਆਂ ਨੇ ਕਿ ਉਹਨਾਂ ਦੀ ਸੇਵਾ ਕਿਤੇ ਮਿਲ ਜਾਏ। ਸੋਭਾ ਸੁਰ ਦੇਵਾ, ਸੁਰ ਦੇ ਅਰਥ ਨੇ ਦੇਵਤੇ, ਬਹੁਤ ਸਾਰੇ ਦੇਵਤੇ, ਬਹੁਤ ਸਾਰੇ ਇਸ ਤਰ੍ਹਾਂ ਦੀ ਦੁਨੀਆਂ ਦੇ ਲੋਕ। ਔਰ ਧਰਮ ਰਾਜ ਉਹ ਇੱਛਤ ਹੈ, ਉਹ ਚਾਹੁੰਦਾ ਹੈ, ਉਹਦੇ ਮਨ ਦੀ ਇੱਕ ਅੰਦਰ ਦੀ ਭਾਵਨਾ ਹੈ ਕਿ ਮੈਨੂੰ ਕਿਤੇ ਸਾਧੂਆਂ ਦੀ ਸੰਗਤ ਨਸੀਬ ਹੋ ਜਾਏ, ਸਾਧ ਸੰਗਤ ਨਸੀਬ ਹੋ ਜਾਏ। ਹੁਣ ਇੱਥੇ ਧਰਮ ਰਾਏ ਜਿਹੜਾ ਸ਼ਬਦ ਹੈ, ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਧਰਮ ਹੀ ਧਰਮ ਰਾਏ ਹੈ, ਜਿਹੜਾ ਨਿਯਮ ਹੈ ਸੰਸਾਰ ਦਾ ਉਹਨੂੰ ਧਰਮ ਰਾਏ ਕਹਿੰਦੇ ਨੇ, ਪਰ ਇੱਥੇ ਧਰਮ ਰਾਏ ਸੇਵਾ ਕਰਨ ਲਈ ਲੋਚ ਰਿਹਾ ਹੈ। ਇਹਦਾ ਮਤਲਬ ਉਹਦੀ ਇੱਕ ਹੋਂਦ ਹੈ ਔਰ ਉਹ ਚਾਹੁੰਦਾ ਹੈ ਜਿਹੜੇ ਲੋਕ ਸਾਧੂਆਂ ਦੀ ਸੰਗਤ ਵਿੱਚ ਰਹੇ, ਜਿਨ੍ਹਾਂ ਨੇ ਗੁਰੂ ਚਰਨਾਂ ਨਾਲ ਸਾਂਝ ਪਾਈ, ਉਹਨਾਂ ਦੀ ਸੇਵਾ ਧਰਮ ਰਾਜ ਵੀ ਲੋਚਦਾ ਹੈ। ਔਰ ਦੇਵਤੇ ਜੋ ਹਨ ਉਹ ਸ਼ੋਭਾ ਕਰਦੇ ਨੇ, ਉਸ ਮਨੁੱਖ ਦੀ ਵਡਿਆਈ ਕਰਦੇ ਨੇ। ਹਜ਼ੂਰ ਕਹਿੰਦੇ ਸਾਧੂ ਕੈ ਸੰਗ ਪਾਪ ਪਲਾਇਣ। ਪਲਾਇਣ ਦਾ ਅਰਥ ਹੈ ਇੱਕ ਥਾਂ ਤੋਂ ਦੂਜੇ ਥਾਂ ਤੇ ਚਲੇ ਜਾਣਾ, ਨਿਕਲ ਜਾਣਾ, ਪਲਾਇਣ ਕਰ ਜਾਣਾ। ਜਿੰਨੇ ਵੀ ਪਾਪ, ਜਿੰਨੇ ਵੀ ਖਿਆਲ ਜਿਹੜੇ ਸਾਡੇ ਅੰਦਰੋਂ ਨਹੀਂ ਹਟਦੇ, ਸਾਡਾ ਦੁੱਖ ਕੀ ਹੈ, ਸਾਡੇ ਖਿਆਲ ਹੀ ਸਾਡੇ ਦੁੱਖ ਨੇ, ਸਾਡਾ ਦੁੱਖ ਸਾਡੇ ਖਿਆਲ ਨੇ, ਔਰ ਉਹ ਖਿਆਲ ਸਾਨੂੰ ਵਾਰ ਵਾਰ ਬੰਨ ਕੇ ਰੱਖਦੇ ਨੇ। ਇਹ ਜਿੰਨੇ ਖਿਆਲ ਨੇ ਸਹਿਜੇ ਸਹਿਜੇ ਪਲਾਇਣ ਨਿਕਲਣੇ ਸ਼ੁਰੂ ਹੋ ਜਾਂਦੇ ਨੇ। ਜਿਉਂ ਜਿਉਂ ਅੰਦਰ ਨਾਮ ਦੀ ਦਾਤ ਵਸਦੀ ਹੈ, ਜਿਉਂ ਜਿਉਂ ਪਰਮਾਤਮਾ ਦੀ ਯਾਦ ਡੂੰਘੀ ਹੁੰਦੀ ਹੈ ਤੇ ਪਾਪ ਪਲਾਇਣ ਕਰਨੇ ਸ਼ੁਰੂ ਹੋ ਜਾਂਦੇ ਨੇ, ਨਿਕਲਣੇ ਸ਼ੁਰੂ ਹੋ ਜਾਂਦੇ ਹਨ, ਪਾਪ ਵਿੱਚੋਂ ਨਿਕਲ ਜਾਂਦੇ ਨੇ। ਉਹ ਕਾਹਦੇ ਨਾਲ ਹੁੰਦੇ? ਕਹਿੰਦੇ ਸਿਰਫ ਸਾਧੂ ਸੰਗਤ ਵਿੱਚ, ਸਾਧ ਸੰਗਤ ਵਿੱਚ ਪਾਪ ਪਲਾਇਣ, ਪਾਪ ਚਲੇ ਜਾਂਦੇ ਨੇ। ਪਰ ਸਾਧ ਸੰਗਤ ਕਰਨੀ ਬਹੁਤ ਔਖੀ ਹੈ, ਉਹਦੇ ਵਿੱਚ ਇੱਕ ਮਿਕ ਹੋਣਾ ਬੜਾ ਔਖਾ ਹੈ। ਸਾਧ ਸੰਗਤ ਦਾ ਮਤਲਬ ਹੈ अपने मन नू मार देना, अनुसार चलना गुरु दे, जो हुक्म है उनू मन्नी जाना। इनू कहिंदे ने यस मैन हो जाना, बिलकुल कोई हील होजत नहीं, कोई जवाब नहीं। जिन्ना जिन्ना असी इस सुभा नू पक्का कर लवांगे कि असी कोई भी फैसला नहीं लेंदे, एक तरह दे चाकर हो गए, नौकर हो गए, गोले बन गए, तां इह घटना तां वापरदी। इस करके साधन दूसरे भी बड़े ने, पर साध संगत करनी सब तो औखा साधन, सौखा भी सब तो है, क्योंकि इहदे विच करना कुछ नहीं पैना, ना धूनी कोल बहना पैना है, पर इहदे कोल इक ऐसी धूनी बलदी है जिहड़ी दिसदी नहीं। धूनी बलनी सौखी पर साध संगत करनी औखी, क्यों? धूनी दा सेक ते शरीर नूं पैंदा है, साध संगत दीआं चोटां बंदे दे हंकार नूं पैंदीआं ने, उहदा हंकार चकना चूर हुंदा, उहनूं सेक पैंदा है। अज तक दे बने होए 20-25 सालां दे ज्ञान नूं उह किवें छड्ड सके, ना उह छड्डदा ते ना साध संगत हुंदी है। इस करके धूनीआं तपाउणीआं सौखीआं, 8-10 घंटे चौंकड़ा लाउणा सौखा, गुरु के सवारियो होर जिन्ने साधन ने, गुरु अर्जन देव पातशाह जी ने तां ही गिणे, साहब कहिंदे पाठ पढ़ियो अर वेद विचारियो, निवल भुयंगम साधे, पंच जना स्यो संग ना छुटकियो, अधिक अहें बुद्धवादे, प्यारे इन विद मिलन न जाई, मैं किए कर्म अनेका, हार परियो स्वामी कै द्वारे, दीजै बुद्ध विवेका। किन्ने कर्म ने सारे करके वेख लै, मौन भयो चुप करके भी वेख लिया, कर पाती रहो नगन फिरे ओ बन माही, ए सारे कर्म किते पर एना नाल अंदर शांति नहीं आई, मन नहीं टिकिया, पांच विकार घटे कोई नहीं, ओदे तो भी वधे गए, इना विच बहुत वाधा होया। तां फिर केड़ा कर्म है जिन्नू करन दे नाल, हजूर कहिंदे हर कीरत साध संगत है, सिर करमन कै करमा, जिन्ने कर्म ने इन्हां सारे कर्मां दे विचों साध संगत करनी वड्डी है, महान है, पर ए प्राप्त किन्नू हुंदी है? कहो नानक तिस भयो प्राप्त, जिस पुरब लिखे का लहना। एदे लई अंदर तैयार करन विच बड़ा वक्त लगदा है, समा लग जांदा है, जन्म लग जांदे ने, कई कई जन्मां तों बाद मन ए साध संगत करन वास्ते सहमत हो जांदा है, तां फिर ए सारियां दातां उस तों बाद आउंदियां ने। सौखे तौर ते असीं सोच लैने आ, सानू पढ़ा दिता जांदा तुसीं साध संगत करदे हो, ना तुहानू जप दी लोड़, ना तप दी लोड़, किसे चीज दी लोड़ नहीं, असीं साध संगत किन्नू कहने आ? ठीक है, चंगीआं चीजां ने, असीं साध संगत सोचने आ वी बहुत सारी भीड़ ओदे विच बैठ गए, ओदे तो बाद चंगा वधिया प्रशादा लंगर छक लिया, वापस घर मुड़ गए, साध संगत हो गई। एदे तो अगे है साध संगत, एदे तो अगे है उना दी संगत जेड़े जुड़ गए, उना नल सांझ पाई, पर एतो तक सीमित रह के असी अपने मन नू तसली देंदे रहने आ, जिहदे विचों कोई साडे मन नू बहुती तृप्ति नहीं मिलदी, आनंद की प्राप्ति नहीं हुंदी। तां साध संगत सब तो वड्डी, सिर करमन कै करमा, पर प्राप्त उना नू होई, कहो नानक तिस भयो प्राप्त, जिस पुरब लिखे का लैणा, तेरो सेवक एह रंग माता। गुरु अर्जन देव पातशाह जी दूजे रहाओ विच कहिंदे, तेरा सेवक इस रंग विच मतिया होया, भाव रंगिया होया, भयो कृपाल दीन दुख पंजन, हर हर कीर्तन ए मन राता। ए सारियां जिहड़ियां बरकतां ने साधुआं दी संगत बारे गुरु अर्जन देव बख्शिश कर रहे ने। हजूर अगे कहिंदे साध संग अमृत गुण गायन, साधुआं दी संगत विच एक दात मिलदी है कि परमात्मा दे अमृत रूपी गुण गाउण दी जुगत हथ विच आ जांदी है। गुण सारे ही गाउंदे ने, पर ओ दशा ओ तरीका उहनां दे हथ विच आ जांदा है। ਫਿਰ ਕਹਿੰਦੇ ਸਾਧ ਕੈ ਸੰਗ ਸਰਬ ਥਾਨ ਗਮ। ਸਰਬ ਥਾਨ ਗਮ ਦਾ ਅਰਥ ਹੈ ਪਹੁੰਚ, ਸਾਰੇ ਥਾਵਾਂ ਤੇ ਉਹਦੀ ਪਹੁੰਚ ਹੋ ਜਾਂਦੀ ਹੈ, ਹਰ ਇੱਕ ਥਾਂ ਤੇ ਉਸ ਮਨੁੱਖ ਦਾ ਹੱਥ ਪੈਂਦਾ, ਉਹਦੇ ਘਰ ਤੱਕ ਉਹਦੀ ਜਿਹੜੀ ਹੈ ਪਹੁੰਚ ਹੋ ਜਾਂਦੀ ਹੈ। ਸਰਬ ਥਾਨ ਗਮ, ਗਮ ਦਾ ਅਰਥ ਹੈ ਪਹੁੰਚਣਾ, ਸਾਰੇ ਥਾਵਾਂ ਤੇ ਉਹਦੀ ਪਹੁੰਚ ਹੋ ਜਾਂਦੀ। ਨਾਨਕ ਸਾਧ ਕੈ ਸੰਗ ਸਫਲ ਜਨਮ, ਜਨਮ ਸਫਲ ਹੋ ਗਿਆ ਉਹਨਾਂ ਦਾ ਜਿਨ੍ਹਾਂ ਨੇ ਗੁਰਮੁਖਾਂ ਦੀ ਸਾਧੂਆਂ ਦੀ ਸੰਗਤ ਪ੍ਰਾਪਤ ਕਰ ਲਈ। ਹਜ਼ੂਰ ਕਹਿੰਦੇ ਸਾਧ ਕੈ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਜੇ ਕਿਸੇ ਮਨੁੱਖ ਨੂੰ ਸਾਧੂਆਂ ਦੀ ਸੰਗਤ ਕਰਨ ਦੀ ਜਾਚ ਆ ਜਾਏ, ਸਮਝ ਆ ਜਾਏ ਤੇ ਉਹ ਕਿਵੇਂ ਕਰਨੀ ਹੈ, ਕਹਿੰਦੇ ਨਹੀਂ ਕਛ ਕਾਲ, ਕੁਛ ਵੀ ਘਾਲਣਾ ਨਹੀਂ ਉੱਥੇ, ਕੁਝ ਵੀ ਕਰਨਾ ਨਹੀਂ, ਸਿਰਫ ਚੁੱਪ ਕਰਕੇ ਬੈਠਣਾ ਹੈ, ਖਿਆਲ ਰੱਖਣਾ। ਸਾਧ ਸੰਗਤ ਦਾ ਇੱਕ ਸਭ ਤੋਂ ਵੱਡਾ ਨਿਯਮ ਹੈ ਕਿ ਆਪਣੇ ਮਨ ਦੀਆਂ ਤੇ ਤਨ ਦੀਆਂ ਸਾਰੀਆਂ ਕਿਰਿਆਵਾਂ ਨੂੰ ਸ਼ਾਂਤ ਕਰ ਦੇਣਾ। ਜਿੰਨੀਆਂ ਵੀ ਕਿਰਿਆਵਾਂ ਸਾਡੇ ਵਿੱਚ ਚੱਲਦੀਆਂ ਨੇ, ਸ਼ਾਮ ਵੀ ਕੱਲ ਬੇਨਤੀ ਕੀਤੀ ਸੀ, ਕਰਨਾ ਬੜਾ ਸੌਖਾ ਹੈ ਪਰ ਨਾ ਕਰਨਾ ਬੜਾ ਔਖਾ ਹੈ। ਇਸ ਲਈ ਬੰਦਾ ਕਰਨ ਵਿੱਚ ਰੁਚੀ ਰੱਖਦਾ, ਨਾ ਕਰਨ ਵਿੱਚ ਘੱਟ ਰੁਚੀ ਰੱਖਦਾ। ਨਾ ਕਰਨ ਦਾ ਮਤਲਬ ਕੋਈ ਵੀ ਅੰਦਰ ਕਰਮ ਫੁਰਨਾ ਨਹੀਂ ਆ ਰਿਹਾ, ਕੋਈ ਵੀ ਵਿਚਾਰ ਨਹੀਂ ਆ ਰਿਹਾ, ਕੋਈ ਵੀ ਖਿਆਲ ਨਹੀਂ ਆ ਰਿਹਾ। ਇੱਥੇ ਕਹਿ ਰਹੇ ਨੇ ਸਾਧ ਸੰਗ ਵਿੱਚ ਇੱਕ ਇਹ ਦਾਤ ਮਿਲਦੀ ਹੈ ਵੀ ਨਹੀਂ ਕਛ ਕਾਲ, ਉੱਥੇ ਮਨੁੱਖ ਕੁਝ ਵੀ ਨਾ ਕਰੇ ਤਾਂ ਉਹਦਾ ਸੰਬੰਧ ਬਣੇਗਾ, ਜ਼ੀਰੋ ਹੋ ਜਾਏ, ਕੋਈ ਖਿਆਲ ਨਹੀਂ, ਕੋਈ ਯਤਨ ਨਹੀਂ, ਕਿਉਂਕਿ ਯਤਨ ਕੀਤਾ ਤੇ ਅੰਦਰੋਂ ਇਹ ਜਿਹੜੀ ਦਾਤ ਛੁੱਟ ਜਾਂਦੀ ਹੈ। ਉਹਦੇ ਵਿੱਚ ਇਹ ਇਸ ਤਰ੍ਹਾਂ ਦਾ ਇੱਕ ਸਿਧਾਂਤ ਹੈ, ਜਿਵੇਂ ਸਿਆਣਿਆਂ ਨੇ ਉਦਾਹਰਣ ਦਿੱਤੀ, ਤੁਸੀਂ ਹੱਥ ਵਿੱਚ ਸਰੋਂ ਦੇ ਦਾਣੇ ਰੱਖੋ, ਸਰੋਂ ਰੱਖੋ ਹੱਥ ਤੇ, ਜੇ ਤਾਂ ਮੁੱਠੀ ਖੁੱਲੀ ਰੱਖ ਦਿਓ ਫਿਰ ਤਾਂ ਉਹਦੇ ਵਿੱਚ ਸਰੋਂ ਦੇ ਦਾਣੇ ਜ਼ਿਆਦਾ ਰਹਿੰਦੇ ਨੇ। ਜੇ ਤੁਸੀਂ ਚਾਹੋ ਵੀ ਇਹਨੂੰ ਘੁੱਟ ਲਵਾਂ, ਫੜ ਲਵਾਂ, ਜਿਉਂ ਜਿਉਂ ਅਸੀਂ ਮੁੱਠ ਇਕੱਠੀ ਕਰਨੇ ਆ ਤਿਉਂ ਤਿਉਂ ਦਾਣੇ ਡਿੱਗਦੇ ਜਾਂਦੇ ਨੇ, ਖਿਲਰਦੇ ਜਾਂਦੇ ਨੇ। ਇਸ ਮਾਰਗ ਤੇ ਵੀ ਜਦੋਂ ਅਸੀਂ ਪਕੜ ਵਿੱਚ ਆ ਜਾਂਦੇ ਹਾਂ ਨਾ, ਕੁਝ ਫੜਨਾ ਚਾਹੁੰਦੇ ਹਾਂ, ਕੁਝ ਬਣਨਾ ਚਾਹੁੰਦੇ ਹਾਂ, ਤਾਂ ਉਸ ਵੇਲੇ ਜਿਹੜੀ ਬਖਸ਼ਿਸ਼ ਹੁੰਦੀ ਹੈ ਉਹ ਗੁਆਚਣ ਲੱਗ ਪੈਂਦੀ ਹੈ, ਸਾਡੇ ਹੱਥਾਂ ਵਿੱਚੋਂ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਜਿਨ੍ਹਾਂ ਦੇ ਹੱਥ ਖੁੱਲੇ ਨੇ ਉਹਨਾਂ ਦੇ ਕੋਲ ਬਹੁਤ ਕੁਝ ਹੈ, ਜਿਨ੍ਹਾਂ ਨੇ ਫੜਨਾ ਚਾਹਿਆ ਉਹਨਾਂ ਕੋਲ ਘਾਟਾ ਹੋ ਗਿਆ, ਘੱਟ ਹੋ ਗਿਆ ਉਹਨਾਂ ਦੇ ਜੀਵਨ ਵਿੱਚ। ਇਸ ਕਰਕੇ ਆਪਣੇ ਆਪ ਨੂੰ ਨਿਊਟਰਲ ਕਰ ਲੈਣਾ, ਖਾਲੀ ਕਰ ਲੈਣਾ, ਜ਼ੀਰੋ ਕਰ ਲੈਣਾ, ਨਹੀਂ ਕਛ ਕਾਲ, ਕੁਝ ਕਰਨ ਦੀ ਨਾ ਸੋਚਣੀ, ਕਿਉਂਕਿ ਕਰਨ ਦੇ ਨਾਲ ਪਕੜ ਬਣੀ ਹੋਈ ਹੈ ਕੁਝ ਬਣਨ ਦੀ। ਉਸ ਦਿਨ ਕਰਨਾ ਸਫਲ ਹੋਵੇਗਾ ਜਿਸ ਦਿਨ ਅਸੀਂ ਕਰੀਏ ਜ਼ਰੂਰ ਪਰ ਬਣੀਏ ਨਾ। ਉਸ ਦਿਨ ਕਰਨਾ ਮਾੜਾ ਨਹੀਂ, ਕਰਨਾ ਲੇਖੇ ਵਿੱਚ ਹੀ ਉਹ ਦਿਨ ਪਏਗਾ, ਉਸ ਤੋਂ ਪਹਿਲਾਂ ਲੇਖੇ ਵਿੱਚ ਨਹੀਂ ਪੈਂਦਾ। ਅਸੀਂ ਜੋ ਕੁਝ ਕਰ ਰਹੇ ਹਾਂ ਉਹਦੇ ਪਿੱਛੇ ਸਾਡੀ ਕੋਈ ਨਾ ਕੋਈ ਵਾਸ਼ਨਾ, ਕੋਈ ਨਾ ਕੋਈ ਇੱਛਾ ਖੜੀ ਹੋਈ, ਭਾਵੇਂ ਸੰਸਾਰ ਦੀ ਸੀ ਪਹਿਲਾਂ, ਪਹਿਲਾਂ ਸੰਸਾਰਕ ਇੱਛਾ ਸੀ, ਪਰ ਹੁਣ ਸੰਸਾਰ ਦੀ ਇੱਛਾ ਮਿਟ ਗਈ, ਹੁਣ ਧਰਮ ਦੇ ਮਾਰਗ ਦਾ ਕੋਈ ਅਹੁਦਾ ਪਾਲਦਾ ਮਨੁੱਖ, ਉਹਦੇ ਅਧੀਨ ਕਰੀ ਜਾਂਦਾ ਹੈ। ਉਹਦੇ ਅਧੀਨ ਕਰਨ ਦਾ ਵੀ ਇੱਕ ਕਾਰਨ, ਇੱਕ ਪਕੜ ਹੈ, ਤਾਂ ਉਹ ਕਰਮ ਉਹਦੀ ਜ਼ਿੰਦਗੀ ਦਾ ਬੰਧਨ ਬਣ ਜਾਂਦਾ ਹੈ, ਉਹਦੇ ਰਸਤੇ ਵਿੱਚ ਰੁਕਾਵਟ ਖੜੀ ਕਰ ਦਿੰਦਾ ਹੈ। ਇਸ ਲਈ ਇਹ ਸਮਝਾ ਰਹੇ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਕਹਿੰਦੇ ਸਾਧ ਕੈ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ। ਦਰਸ਼ਨ ਭੇਟਤ, ਭੇਟਤ ਦਾ ਮਤਲਬ ਹੈ ਕਰਨਾ, ਮਿਲਣਾ। ਹੋਤ ਨਿਹਾਲ, ਜੇ ਕੋਈ ਦਰਸ਼ਨ ਕਰਨ ਵਿੱਚ ਸਾਧੂਆਂ ਦੇ ਸਫਲ ਹੋ ਜਾਏ ਤਾਂ ਉਹ ਨਿਹਾਲ ਹੋ ਜਾਂਦਾ ਹੈ। ਅਸੀਂ ਤਾਂ ਸਰੀਰਾਂ ਤੱਕ ਸੀਮਿਤ ਰਹਿ ਜਾਂਦੇ, ਅਸੀਂ ਉਹਨਾਂ ਦੀ ਦੇਹ ਤੱਕ ਹੀ ਸੀਮਿਤ ਰਹਿ ਜਾਂਦੇ ਹਾਂ, ਕਿਵੇਂ ਦਾ ਹੈ, ਕੌਣ ਹੈ, ਕਿਵੇਂ ਖਾਂਦਾ ਹੈ, ਕਿਵੇਂ ਬੋਲਦਾ ਹੈ, ਤਾਂ ਇੱਥੋਂ ਤੱਕ ਰਹਿ ਕੇ ਅਸੀਂ ਉਹਨਾਂ ਤੋਂ ਕੁਝ ਪ੍ਰਾਪਤ ਨਹੀਂ ਕਰ ਸਕਦੇ, ਸਾਡੀ ਭੇਟ ਨਹੀਂ ਹੁੰਦੀ, ਨਜ਼ਦੀਕਤਾ ਨਹੀਂ ਬਣਦੀ, ਤਾਂ ਜਿਨ੍ਹਾਂ ਨੇ ਅੰਦਰੋਂ ਉਹਨਾਂ ਨਾਲ ਸਾਂਝ ਬਣਾ ਲਈ ਉਹ ਨਿਹਾਲ ਹੋ ਗਏ। ਸਾਹਿਬ ਕਹਿੰਦੇ ਸਾਧ ਕੈ ਸੰਗ ਕਲੂਖਤ ਹਰੈ। ਕਲੂਖਤ ਕਹਿੰਦੇ ਨੇ ਕਈ ਜਨਮਾਂ ਦੇ ਜਿਹੜੇ ਕਰਮ ਨੇ ਉਹਨਾਂ ਦੀ ਅੰਦਰ ਇੱਕ ਕਾਲਖ ਬਣ ਗਈ, ਉਹਨਾਂ ਦਾ ਅੰਦਰ ਇੱਕ ਦੁੱਖ ਬਣ ਗਿਆ, ਅੰਦਰ ਸਾਡੇ ਇੱਕ ਖਜ਼ਾਨਾ ਬਣ ਗਿਆ, ਦੁੱਖਾਂ ਦਾ ਇਕੱਠਾ ਹੋ ਗਿਆ। ਉਹ ਜਿਹੜਾ ਖਜ਼ਾਨਾ ਹੈ ਹਰੈ ਦਾ ਅਰਥ ਖਤਮ ਹੋ ਜਾਂਦਾ ਹੈ। ਸਾਧੂਆਂ ਦੀ ਸੰਗਤ ਦਾ ਇਹ ਮਹਿਮਾ ਹੈ, ਇਹ ਬਰਕਤ ਹੈ ਕਿ ਪੁਰਾਣੇ ਕੀਤੇ ਹੋਏ ਜਿਹੜੇ ਕਲੂਖਤ ਕਾਲਖ ਨਾਲ ਭਰੇ ਹੋਏ ਕਰਮ ਨੇ ਉਹ ਖਤਮ ਹੋ ਜਾਂਦੇ ਨੇ। ਫਿਰ ਕਹਿੰਦੇ ਸਾਧ ਕੈ ਸੰਗ ਨਰਕ ਪਰ ਹਰੈ। ਨਰਕ ਪਰਾਂ ਹੋ ਜਾਂਦਾ ਹੈ ਉਹਨਾਂ ਦੀ ਸੰਗਤ ਵਿੱਚ। ਇਹ ਸਾਰੀਆਂ ਬਰਕਤਾਂ ਸਾਧੂਆਂ ਦੀ ਸੰਗਤ ਦੀ ਮਹਿਮਾ ਹੈ। ਨਰਕ ਦੂਰ ਹੋ ਗਿਆ, ਕਾਲਖ ਜ਼ਿੰਦਗੀ ਦੇ ਕਾਲੇ ਕਰਮ ਖਤਮ ਹੋ ਗਏ। ਹਜ਼ੂਰ ਕਹਿੰਦੇ ਸਾਧ ਕੈ ਸੰਗ ਇਹਾਂ ਉਹਾਂ ਸੁਹੇਲਾ। ਇਹਾਂ ਦਾ ਅਰਥ ਹੈ ਇੱਥੇ, ਉਹਾਂ ਦਾ ਅਰਥ ਹੈ ਉਹ ਦੁਨੀਆ ਜਦੋਂ ਸਰੀਰ ਨੂੰ ਛੱਡ ਕੇ ਮਨੁੱਖ ਜਾਂਦਾ। ਕਿਉਂਕਿ ਗੁਰਬਾਣੀ ਵਿੱਚ ਇੱਕ ਚੀਜ਼ ਤੇ ਬਹੁਤ ਜ਼ੋਰ ਦਿੱਤਾ ਗਿਆ ਕਿ ਕੋਈ ਕਿਸੇ ਦਾ ਸੰਗੀ ਨਹੀਂ ਹੈ, ਕੋਈ ਕਿਸੇ ਦੇ ਨਾਲ ਨਿਭਣ ਵਾਲਾ ਨਹੀਂ, ਹਰ ਇੱਕ ਇਕੱਲਾ ਹੀ ਹੈ। ਨਜ਼ਦੀਕੀ ਜਿਹੜੇ ਰਿਸ਼ਤੇ ਨੇ ਉਹਨਾਂ ਦਾ ਵੀ ਹੱਥ ਉਦੋਂ ਨਹੀਂ ਪੈਂਦਾ ਜਦੋਂ ਮਨੁੱਖ ਇਹ ਦੇਹ ਤਿਆਗ ਕੇ ਅੱਗੇ ਚਲਾ ਜਾਂਦਾ ਹੈ। ਉਹਨਾਂ ਦੀ ਵੀ ਅੱਗੇ ਕੋਈ ਰਸਾਈ ਨਹੀਂ, ਕੋਈ ਸੁਣਵਾਈ ਨਹੀਂ। ਪਰ ਗੁਰਬਾਣੀ ਵਿੱਚ ਇਹ ਬਚਨ ਕਹਿ ਗਏ ਨੇ ਜੇ ਰੱਬ ਦੇ ਪਿਆਰਿਆਂ ਨਾਲ ਸਾਂਝ ਹੈ, ਗੁਰਮੁਖਾਂ ਨਾਲ ਜਿਨ੍ਹਾਂ ਦੀ ਸਾਂਝ ਹੈ, ਉਹ ਮਰਨ ਤੋਂ ਬਾਅਦ ਵੀ ਮਨੁੱਖ ਦੀ ਸਾਂਝ ਖਤਮ ਨਹੀਂ ਹੁੰਦੀ। ਸਤਿਗੁਰਾਂ ਦੇ ਬਚਨ ਨੇ ਨਾਨਕ ਕੱਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਕਿਉਂਕਿ ਓਏ ਜੀਵੰਦੇ ਵਿਛੜੈ। ਸੰਸਾਰ ਵਿੱਚ ਤੇ ਕਈ ਵਾਰੀ ਜਿਉਂਦੇ ਜੀ ਹੀ ਮਨੁੱਖ ਕਿਸੇ ਦੀ ਸਹਾਇਤਾ ਨਹੀਂ ਕਰ ਸਕਦਾ। ਓਏ ਮੋਇਆ ਨਾ ਜਾਈ ਛੋੜ। ਪਰ ਕੁਝ ਐਸੇ ਸੰਬੰਧ ਨੇ ਸਾਧੂਆਂ ਦੇ ਗੁਰਮੁਖਾਂ ਦੇ ਜਿਹੜੇ ਮਰਨ ਤੋਂ ਬਾਅਦ ਵੀ ਸੰਬੰਧ ਨਹੀਂ ਟੁੱਟਦੇ। ਇਹ ਹੁਣ ਗੁਰਬਾਣੀ ਦੇ ਬਚਨ ਨੇ ਸਾਫ਼ ਤੌਰ ਤੇ, ਇਹਦੇ ਵਿੱਚ ਇਹਦੇ ਕੋਈ ਹੋਰ ਅਰਥ ਨਹੀਂ ਬਣਦੇ, ਕੋਈ ਫਿਲਾਸਫੀ ਨਹੀਂ ਨਿਕਲਦੀ। ਇਹਦੇ ਅਰਥ ਬਣਦੇ ਨੇ ਮੋਇਆ ਨਾ ਜਾਈ ਛੋੜ, ਸਰੀਰ ਦੇ ਛੱਡਣ ਤੋਂ ਬਾਅਦ ਵੀ ਉਹ ਮਨੁੱਖ ਦਾ ਸਾਥ ਨਿਭਾਉਂਦੇ ਨੇ, ਸਾਥ ਨਹੀਂ ਛੱਡਦੇ। ਹਜ਼ੂਰ ਅੱਗੇ ਬਚਨ ਕਹਿੰਦੇ, ਕਹਿਣ ਲੱਗੇ ਸਾਧ ਸੰਗ ਵਿਛਰਤ ਹਰ ਮੇਲਾ। ਸਭ ਤੋਂ ਵੱਡਾ ਗੁਣ, ਸਭ ਤੋਂ ਵੱਡੀ ਡਿਊਟੀ ਗੁਰਮਤ ਦੇ ਸਾਧੂਆਂ ਦੀ ਕਿਹੜੀ ਹੈ? ਵਿਛੜੇ ਹੋਏ ਲੋਕਾਂ ਨੂੰ ਨਾਮ ਨਾਲ ਮਿਲਾ ਦੇਣਾ, ਸਭ ਤੋਂ ਵੱਡਾ ਇਹ ਕਾਰਜ ਉਹਨਾਂ ਦਾ। ਹੋਰ ਕਾਰਜ ਤਾਂ ਹੈ ਨਹੀਂ, ਇਹ ਤੇ ਮਜਬੂਰੀ ਹੈ ਉਹਨਾਂ ਦੀ ਕਰਨੀ। ਸੰਸਾਰ ਦੇ ਆਪਾਂ ਜਿੰਨੇ ਲੋਕ ਆ, ਆਪਣੇ ਸਵਾਰਥ ਵਾਸਤੇ, ਆਪਣੇ ਸੰਸਾਰਕ ਦੁੱਖ ਸੁੱਖ ਵਾਸਤੇ ਅਸੀਂ ਸੱਚ ਜਾਣੋ ਗੁਰੂ ਕੋਲ ਆਉਂਦੇ ਹਾਂ, ਸਾਧ ਸੰਗਤ ਕਰਨੇ ਆ, ਇੱਥੋਂ ਗੱਲ ਸ਼ੁਰੂ ਹੁੰਦੀ ਹੈ। ਪਰ ਜਿਹੜੇ ਗੁਰਮੁਖ ਹਨ, ਗੁਰੂ ਕੇ ਪਿਆਰੇ ਹਨ, ਉਹਨਾਂ ਦਾ ਮਨਸੂਬਾ ਜਿਹੜਾ ਹੁੰਦਾ ਹੈ, ਉਹਨਾਂ ਦਾ ਜਿਹੜਾ ਮਿਸ਼ਨ ਹੁੰਦਾ ਹੈ, ਜਿਹੜੀ ਉਹਨਾਂ ਦੀ ਡਿਊਟੀ ਲਾਈ ਹੁੰਦੀ ਵੀ ਉਹ ਕਿੰਨੇ ਲੋਕਾਂ ਨੂੰ ਗੁਰੂ ਨਾਲ ਜੋੜ ਸਕਦਾ, ਸਾਂਝ ਪਵਾ ਸਕਦਾ। ਕਿਉਂਕਿ ਜੁੜਨ ਤੋਂ ਬਿਨਾਂ ਦੁੱਖਾਂ ਦਾ ਕੋਈ ਇਲਾਜ ਨਹੀਂ। ਅਸੀਂ ਇਸ ਝਾਕ ਵਿੱਚ ਰਹਿੰਦੇ ਹਾਂ ਕਿ ਗੁਰੂ ਨਾਲ ਨਾ ਜੁੜੀਏ ਤੇ ਗੁਰੂ ਤੋਂ ਕੰਮ ਕਰਾ ਲਈਏ, ਸਾਡਾ ਇਹ ਨੁਕਸ ਹੈ। ਮਰਜ਼ੀ ਆਪਣੀ ਕਰੀਏ, ਕੰਮ ਗੁਰੂ ਤੋਂ ਕਰਾਈਏ, ਔਰ ਇਸੇ ਦੁਬਧਾ ਵਿੱਚ ਅਸੀਂ ਸਾਰੀ ਉਮਰ ਗੁਜ਼ਾਰਦੇ ਨੇ। ਪਰ ਸਤਿਗੁਰੂ ਨੇ ਕਿਹਾ ਤੂੰ ਜੁੜ, ਦੁੱਖ ਦੀ ਅਰਦਾਸ ਵੀ ਕਰ, ਕੋਈ ਸ਼ੱਕ ਨਹੀਂ, ਗੁਰੂ ਕੋਲ ਹੀ ਕਰਨੀ। ਸਿੱਖ ਨੂੰ ਜ਼ਰੂਰਤ ਪਵੇ ਤਾਂ ਉਸਨੇ ਹੋਰ ਥੋੜੀ ਕਿਸੇ ਤੋਂ ਮੰਗਣਾ, ਗੁਰੂ ਕੋਲੋਂ ਮੰਗਣਾ ਹੈ ਅਰਦਾਸ ਕਰਕੇ। ਪਰ ਸਾਡੀ ਇੱਕ ਅੰਦਰ ਇੱਕ ਡੂੰਘੇ ਥਾਂ ਤੇ ਅੰਦਰ ਅਸੀਂ ਇੱਕ ਭਾਵਨਾ ਬਣਾ ਕੇ ਰੱਖਦੇ ਹਾਂ ਵੀ ਕੰਮ ਕਰਾ ਲਈਏ ਗੁਰੂ ਤੋਂ, ਬਾਅਦ ਵਿੱਚ ਮਨ ਮਰਜ਼ੀ ਕਰਾਂਗੇ, ਔਰ ਇਹਦਾ ਫਿਰ ਦੁੱਖ ਵਧਣ ਦਾ ਹੋਰ ਕਾਰਨ ਹੋ ਜਾਂਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਸਾਧ ਸੰਗ ਜਿਹੜਾ ਹੈ ਉਹਦੀ ਸਭ ਤੋਂ ਵੱਡੀ ਬਰਕਤ ਕਿਹੜੀ ਹੈ? ਵਿਚਰਤ ਹਰ ਮੇਲਾ, ਉਹਨਾਂ ਨੂੰ ਮਿਲਦਿਆਂ ਸਾਰ ਜੋ ਅੰਦਰ ਅਸੀਂ ਟੁੱਟੇ ਹੋਏ ਹਾਂ ਉਹ ਵਿਛੋੜਾ ਜਿਹੜਾ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਸਭ ਤੋਂ ਵੱਡੀ ਨਿਸ਼ਾਨੀ ਗੁਰਮਤ ਵਿੱਚ ਸਾਧੂਆਂ ਦੀ ਗਿਣੀ ਗਈ ਹੈ। ਭਾਵੇਂ ਕਿ ਹੋਰ ਛੋਟੀਆਂ ਛੋਟੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਨੇ। ਤੁਸੀਂ ਕਈ ਵਾਰੀ ਵੇਖੋ ਕਿ ਸਾਡੀ ਜਿੱਥੋਂ ਤੱਕ ਸਮਝ ਜਾਂਦੀ ਹੈ ਉਹ ਵੀ ਚੀਜ਼ਾਂ ਹਨ। ਕਿਸੇ ਦੇ ਮਨ ਦੀ ਜਾਨ ਲੈਣੀ ਬੜੀ ਵੱਡੀ ਗੱਲ ਹੈ, ਛੋਟੀ ਨਹੀਂ। ਜੋ ਕਹਿਣਾ ਉਸੇ ਤਰ੍ਹਾਂ ਹੋ ਜਾਣਾ, ਪਰ ਹੁਣ ਅਸੀਂ ਇਹਨਾਂ ਦੋਵਾਂ ਚੀਜ਼ਾਂ ਨਾਲ ਹੀ ਸਿਰਫ ਜੁੜੇ ਹੋਏ ਹਾਂ ਵੀ ਸਾਡੇ ਮਨ ਦੀ ਜਾਣ ਲਈ ਸਾਡਾ ਕੰਮ ਹੋ ਗਿਆ। ਚੀਜ਼ਾਂ ਬਹੁਤ ਵੱਡੀਆਂ ਨੇ, ਇਹ ਹਨ, ਪਰ ਇੱਥੇ ਗੁਰਮੁਖਤਾ ਦੀ, ਇੱਥੇ ਸਾਧੂਪਣ ਦੀ ਸਮਾਪਤੀ ਨਹੀਂ ਹੋ ਜਾਂਦੀ। ਸਾਧੂ ਦਾ ਇੱਕ ਅਗਲਾ ਕੰਮ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ, ਇਹ ਨਿਸ਼ਾਨੀ ਸਾਧ ਕੀ ਜਿਸ ਭੇਟਤ ਤਰੀਐ। ਇਹ ਹੈ ਨਿਸ਼ਾਨੀ ਉਸ ਗੁਰਮੁਖ ਦੀ ਜਿਹਨੂੰ ਮਿਲਣ ਦੇ ਨਾਲ ਡੁੱਬਾ ਹੋਇਆ ਮਨ ਸੰਸਾਰ ਵਿੱਚ ਫਸਿਆ ਹੋਇਆ ਤਰਨ ਲੱਗ ਪੈਂਦਾ ਹੈ। ਤਰਨ ਦਾ ਮਤਲਬ ਸੰਸਾਰ ਦੇ ਵਿਚਾਰਾਂ ਤੋਂ ਉੱਚਾ ਉੱਠ ਜਾਂਦਾ ਮਨ। ਇਹ ਨਿਸ਼ਾਨੀ ਹੈ ਉਹਨਾਂ ਗੁਰਮੁਖਾਂ ਦੀ, ਉਹਨਾਂ ਸਾਧੂਆਂ ਦੀ, ਕਿ ਉਹਨਾਂ ਦੇ ਕੋਲ ਮਨ ਉਡਾਰੀਆਂ ਮਾਰਨ ਲੱਗ ਪੈਂਦਾ, ਸੰਸਾਰ ਤੋਂ ਉੱਚਾ ਉੱਠ ਜਾਂਦਾ, ਤਾਂ ਵਿਛੜੇ ਹੋਏ ਨੂੰ ਉਹਦੇ ਚਰਨਾਂ ਨਾਲ ਸਾਂਝ ਪਵਾ ਦੇਣੀ, ਇਹ ਸਾਧ ਸੰਗਤ ਦੀ ਮਹਿਮਾ ਹੈ। ਹਜ਼ੂਰ ਕਹਿੰਦੇ ਜੋ ਇੱਛਾ ਸੋਈ ਫਲ ਪਾਵੇ, ਸਾਧ ਕੈ ਸੰਗ ਨਾ ਬਿਰਥਾ ਜਾਵੇ। ਇਹਦੇ ਤੋਂ ਬਾਅਦ ਜਦੋਂ ਵਿਛੜੇ ਹੋਏ ਦਾ ਮਿਲਾਪ ਹੋ ਗਿਆ, ਫਿਰ ਉਹਦੀ ਇੱਛਾ ਵੀ ਧੋਤੀ ਗਈ, ਉਹਦੀ ਇੱਛਾ ਵੀ ਸ਼ੁੱਧ ਹੋ ਗਈ। ਬੜਾ ਫਰਕ ਹੈ ਇਹਦੇ ਵਿੱਚ, ਮੈਲੀ ਇੱਛਾ ਨਾਲ ਕੀਤੀ ਹੋਈ ਅਰਦਾਸ ਤੇ ਸ਼ੁੱਧ ਇੱਛਾ ਨਾਲ ਕੀਤੀ ਹੋਈ ਅਰਦਾਸ। ਸਤਿਗੁਰੂ ਕਹਿੰਦੇ ਅਰਦਾਸ ਕਰਨੀ ਹੈ ਪਹਿਲਾਂ ਇੱਛਾ ਸਾਫ ਕਰ ਲੈ, ਅੰਦਰ ਦੇ ਸੁਭਾਅ ਨੂੰ ਪਹਿਲਾਂ ਗੁਰੂ ਕੋਲੋਂ ਬਦਲਾ ਲੈ, ਫਿਰ ਅਰਦਾਸ ਕਰੀ। ਤਾਂ ਕਹਿੰਦੇ ਉਹਦੇ ਤੋਂ ਬਾਅਦ ਫਿਰ ਜੋ ਕੁਝ ਉਹ ਇੱਛਦਾ, ਜੋ ਕੁਝ ਚਾਹੁੰਦਾ, ਉਹ ਤੇ ਫਿਰ ਇੰਨੀ ਬਰਕਤ ਦਾ ਮਾਲਕ ਹੋ ਜਾਂਦਾ ਕਿ ਕਈ ਵਾਰੀ ਰੱਬ ਕੁਝ ਨਾ ਵੀ ਕਰਨਾ ਚਾਹੇ ਤਾਂ ਕਹਿ ਕੇ ਉਹ ਕਰਾ ਸਕਦਾ, ਉਹਦੇ ਵਿੱਚ ਇੰਨੀ ਬਰਕਤ ਹੈ। ਸਤਿਗੁਰੂ ਨੇ ਬਚਨ ਕੀਤੇ ਕਿ ਮੇਰੀ ਬਾਂਦੀ ਭਗਤ ਛੁਡਾਵੇ, ਕਿੰਨੀ ਕੁ ਪਾਵਰ ਹੋਏਗੀ, ਕਿੰਨੀ ਕੁ ਸ਼ਕਤੀ ਹੋਵੇਗੀ। ਕਹਿਣ ਲੱਗੇ ਮੈਂ ਕਿਸੇ ਆਦਮੀ ਨੂੰ ਬੰਨ ਦਿੱਤਾ, ਸੁਣਾ ਦਿੱਤੀ ਸਜ਼ਾ, ਇਹ ਦੁਸ਼ਟ ਹੈ, ਇਹ ਪਾਪੀ ਹੈ, ਇਹਨੂੰ ਇਹ ਸਜ਼ਾ ਦੇ ਦਿੱਤੀ ਜਾਏ। ਭਗਤ ਛੁਡਾਵੇ, ਮੇਰਾ ਜਿਹੜਾ ਭਗਤ ਹੈ ਉਹ ਛੁਡਾ ਸਕਦਾ, ਉਹਦੇ ਕੋਲ ਪਾਵਰ ਹੈ। ਮੇਰੀ ਬਾਂਦੀ ਭਗਤ ਛੁਡਾਵੇ, ਬਾਂਧਾ ਭਗਤ ਨਾ ਛੂਟੈ ਮੋਹੇ। ਪਰ ਜੇ ਕਿਸੇ ਨੇ ਭਗਤ ਨੇ ਬੰਨ ਦਿੱਤਾ ਨਾ, ਅਕਾਲ ਪੁਰਖ ਵਾਹਿਗੁਰੂ ਕਹਿੰਦਾ ਮੈਂ ਨੀ ਉਹਨੂੰ ਛੁਡਾ ਸਕਦਾ, ਮੇਰੇ ਕੋਲ ਅਧਿਕਾਰ ਨੇ। ਇਹਦੇ ਤੋਂ ਵੀ ਅੱਗੇ ਚਲੇ ਗਏ ਭਗਤ ਜੀ ਦਾ ਬਚਨ, ਕਹਿਣ ਲੱਗੇ ਇੱਕ ਸਮੇਂ ਮੋਕੋ ਗਹਿ ਬੰਧੈ, ਇਹਨਾਂ ਅਧੀਨ ਪ੍ਰਭੂ ਉਹਨਾਂ ਦੇ। ਕਹਿੰਦੇ ਵੀ ਜੇ ਕਿਸੇ ਵਕਤ ਮੇਰਾ ਭਗਤ, ਮੇਰਾ ਪਿਆਰਾ ਰੱਸੀ ਲੈ ਕੇ ਮੇਰੇ ਕੋਲ ਆ ਜਾਏ ਨਾ ਵੀ ਮੈਂ ਤੈਨੂੰ ਬੰਧਣਾ ਹੈ, ਤਾਂ ਉਹ ਫੁਨ ਮੋਪੈ ਜਵਾਬ ਨਾ ਹੋਏ, ਮੈਂ ਉਹਨੂੰ ਜਵਾਬ ਨਹੀਂ ਦਿਆਂਗਾ, ਮੈਂ ਅੱਗੇ ਹੱਥ ਕਰ ਦਿਆਂਗਾ ਜੀ, ਲਾਓ ਹੱਥ ਕੜੀ, ਦੱਸੋ ਕਿੱਥੇ ਜਾਣਾ, ਕੈਦ ਕਰ ਲਓ ਜੋ ਕਹੋਗੇ। ਹੁਣ ਇੱਥੇ ਕਿੰਨਾ ਫਰਕ ਹੈ ਸਾਧ ਸੰਗਤ, ਇੰਨੀ ਵੱਡੀ ਪਾਵਰ ਜਿਹਦੇ ਤੋਂ ਬਿਨਾਂ ਕਹਿੰਦੇ ਪਤਾ ਨਹੀਂ ਹੱਲ ਪਰਮਾਤਮਾ, ਉਹ ਕਿਹਦੇ ਅਧੀਨ ਹੋ ਗਿਆ। ਅਧੀਨ ਉਹ ਆਮ ਬੰਦੇ ਦੇ ਨਹੀਂ ਹੋਇਆ, ਉਹ ਐਸੇ ਅਧੀਨ ਹੋਇਆ ਜਿਹੜਾ ਪਹਿਲਾਂ ਪਰਮਾਤਮਾ ਦੇ ਅਧੀਨ ਹੋ ਗਿਆ, ਆਪਣਾ ਆਪ ਸੌਂਪ ਦਿੱਤਾ, ਆਪਣਾ ਮਨ ਮਾਰ ਦਿੱਤਾ। ਬਹੁਤ ਔਖੀ ਘਟਨਾ ਹੈ ਸਾਧੂ ਹੋਣਾ। ਸਾਧ ਸੰਗਤ ਨਾਮ ਨਾਲ ਹਰ ਇੱਕ ਬੰਦੇ ਦਾ ਜੀ ਕਰਦਾ ਮੇਰੇ ਨਾਮ ਨਾਲ ਕੋਈ ਨਾ ਕੋਈ ਉੱਚੇ ਅਹੁਦਾ ਲੱਗੇ, ਪਰ ਇਹ ਕਿਰਿਆ ਬਹੁਤ ਵੱਡੀ ਹੈ, ਇਹਦੇ ਵਾਸਤੇ ਮੁੱਲ ਬੜਾ ਤਾਰਨਾ ਪੈਂਦਾ। ਇਉਂ ਕਹੋ ਵੀ ਆਪਣੇ ਆਪ ਨੂੰ ਇੱਕ ਇੱਕ ਨਿਮਖ ਨਿਮਖ ਕਰਕੇ ਕੱਟਣਾ ਪੈਂਦਾ, ਤਨ ਨੂੰ ਨਹੀਂ ਮਨ ਨੂੰ ਵੱਢਣਾ ਪੈਂਦਾ, ਇਹਦਾ ਭੋਰਾ ਭੋਰਾ ਕਰਨਾ ਪੈਂਦਾ, ਤਾਂ ਇਹ ਦਸ਼ਾ ਆਉਂਦੀ ਹੈ, ਇਸ ਤੋਂ ਪਹਿਲਾਂ ਨਹੀਂ। ਤਾਂ ਇਸ ਤਰ੍ਹਾਂ ਦੀ ਤਾਕਤ ਉਹਦੇ ਵਿੱਚ ਕਿ ਜੋ ਕੁਝ ਇੱਛੇ ਉਹ ਹੀ ਫਲ ਪ੍ਰਾਪਤ ਹੋ ਜਾਏ। ਉਹਨਾਂ ਦੀ ਸੰਗਤ ਕੀਤੀ ਹੋਈ ਕਦੀ ਵਿਅਰਥ ਨਹੀਂ ਜਾਂਦੀ, ਕੋਲੋਂ ਨਿਕਲ ਵੀ ਜਾਏ ਕੋਈ ਅੱਜ ਨਾਮ ਹੀ ਬਦਲੇ, ਸਾਧ ਕੈ ਸੰਗ ਨਾ ਬਿਰਥਾ ਜਾਵੇ, ਖਾਲੀ ਨਹੀਂ ਜਾਂਦਾ। ਅੱਜ ਭਾਵੇਂ ਉਹਦੇ ਜੀਵਨ ਵਿੱਚ ਕੋਈ ਬਦਲਾਵ ਨਹੀਂ ਆਉਂਦਾ, ਕੋਈ ਫਰਕ ਨਹੀਂ ਪੈਂਦਾ, ਪਰ ਜਿਹੜਾ ਥੋੜਾ ਜਿਹਾ ਵੀ ਟਿਕ ਗਿਆ ਕਿਤੇ ਸਾਧ ਸੰਗਤ ਬੀਜ ਡਿੱਗ ਪਿਆ ਉਹਦੀ ਜ਼ਿੰਦਗੀ ਵਿੱਚ, ਅੱਜ ਨਹੀਂ ਕੱਲ, ਕੱਲ ਨਹੀਂ ਸਾਲ ਨੂੰ, ਕਿਤੇ ਨਾ ਕਿਤੇ ਉਹਦੀ ਜ਼ਿੰਦਗੀ ਵਿੱਚ ਧਰਮ ਦਾ ਬੂਟਾ ਜ਼ਰੂਰ ਉੱਗੇਗਾ। ਇਸ ਕਰਕੇ ਉਹਨਾਂ ਦੀ ਸੰਗਤ ਵਿਅਰਥ ਨਹੀਂ ਜਾਂਦੀ। ਬਾਕੀ ਦੀ ਸੰਗਤ ਅਸੀਂ ਜੋ ਕਰਦੇ ਰਹਿੰਦੇ ਹਾਂ, ਬੈਠੇ ਰਹਿੰਦੇ ਹਾਂ, ਉਹ ਵਿਅਰਥ ਫਜ਼ੂਲ ਵਿੱਚ ਜੀਵਨ ਬੀਤ ਜਾਂਦਾ ਹੈ। ਹਜ਼ੂਰ ਕਹਿੰਦੇ ਪਾਰ ਬ੍ਰਹਮ ਸਾਧ ਰਿਦ ਬਸੈ, ਨਾਨਕ ਉਧਰੈ ਸਾਧ ਸੁਣ ਰਸੈ। ਹੁਣ ਪਾਰ ਬ੍ਰਹਮ ਜਿਹੜਾ ਸਾਧੂ ਦੇ ਹਿਰਦੇ ਵਿੱਚ ਵਸਦਾ, ਉਹਦੇ ਵਿੱਚ ਨਿਵਾਸ ਡੇਰਾ ਲਾ ਕੇ ਬੈਠਾ। ਕਹਿੰਦੇ ਐਸੇ ਗੁਰਮੁਖਾਂ ਨੂੰ ਜਦੋਂ ਸੁਣੀਏ ਸੁਣ ਰਸੈ, ਤਾਂ ਉਹਦੇ ਵਿੱਚੋਂ ਆਪ ਨਹੀਂ, ਉਹ ਪਰਮਾਤਮਾ ਦੀ ਆਵਾਜ਼ ਹੈ। ਜਿਵੇਂ ਭਗਤਾਂ ਦੀ ਬਾਣੀ, ਉਹ ਸਾਰੀ ਆਵਾਜ਼ ਉਹਦੀ ਹੈ, ਉਹਦੇ ਵਿੱਚੋਂ ਪਰਮਾਤਮਾ ਬੋਲਿਆ। ਹਜ਼ੂਰ ਕਹਿੰਦੇ ਸਾਧ ਕੈ ਸੰਗ ਸੁਣੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਉ। ਇਹ ਅਰਦਾਸ ਰੂਪੀ ਸ਼ਬਦ ਨੇ, ਇਹ ਜਿਹੜਾ ਪਦਾ ਸਾਰਾ, ਇਹਦੇ ਵਿੱਚ ਗੁਰੂ ਅਰਜਨ ਦੇਵ ਜੀ ਵੱਲੋਂ ਅਰਦਾਸ ਕੀਤੀ ਗਈ ਹੈ ਕਿ ਹੇ ਪ੍ਰਭੂ, ਤੁਸੀਂ ਇਸ ਤਰ੍ਹਾਂ ਦਾ ਅਵਸਰ ਮੈਨੂੰ ਬਖਸ਼ਿਸ਼ ਕਰੋ ਕਿ ਮੈਂ ਸਾਧੂਆਂ ਦੀ ਸੰਗਤ ਵਿੱਚ ਤੇਰਾ ਨਾਮ ਸੁਣ ਸਕਾਂ, ਤੇਰਾ ਨਾਮ ਉਹਨਾਂ ਤੋਂ ਸੁਣਾ। ਕਹਿਣ ਵਾਲੇ ਬੜੇ ਨੇ, ਬੋਲਣਾ ਕੱਲਾ ਹੋਰ ਚੀਜ਼ ਹੈ। ਸਾਧ ਸੰਗਤ ਬੋਲਣ ਵਾਲੇ ਬੜੇ, ਉਹਦਾ ਨਾਮ ਕਮਰਸ਼ੀਅਲ ਬਹੁਤ ਨੇ ਬੋਲਦੇ ਨੇ, ਪਰ ਕਹਿੰਦੇ ਉਹਨਾਂ ਦੇ ਸ਼ਬਦਾਂ ਦੇ ਰਾਹੀਂ ਮੈਂ ਸੁਣ ਸਕਾਂ, ਮੇਰੇ ਤੇ ਕਿਰਪਾ ਕਰ, ਕਿਉਂਕਿ ਉਹਨਾਂ ਵਿੱਚ ਵਿਸ਼ੇਸ਼ਤਾ ਹੈ, ਕੁਝ ਵੱਖਰਾਪਣ ਹੈ। ਸਾਧ ਕੈ ਸੰਗ ਸੁਣੋ ਹਰ ਨਾਉ, ਉਹਨਾਂ ਦੇ ਰਾਹੀਂ ਮੈਂ ਤੇਰਾ ਨਾਮ ਸੁਣਾ, ਇਹ ਕਿਰਪਾ ਮੇਰੇ ਤੇ ਕਰੋ। ਔਰ ਸਾਧ ਸੰਗਤ ਦੇ ਵਿੱਚ ਮੈਂ ਪ੍ਰਭੂ ਦੇ ਗੁਣ ਗਾ ਸਕਾਂ, ਉਹਦੇ ਗੁਣ ਗਾਵਾਂ। ਸਾਧ ਕੈ ਸੰਗ ਨ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰੈ। ਸਾਧੂਆਂ ਦੀ ਸੰਗਤ ਵਿੱਚ ਕਹਿੰਦੇ ਨੇ ਮਨ ਤੋਂ ਕਦੀ ਉਹ ਭੁੱਲਦਾ ਨਹੀਂ, ਯਾਦ ਰਹਿਣ ਲੱਗ ਪੈਂਦਾ। ਜਿਵੇਂ ਦਾ ਵਿਅਕਤੀ ਏ ਉਹਦੇ ਕੋਲ ਬੈਠਿਆਂ, ਉਵੇਂ ਦੀ ਯਾਦ ਗਹਿਰੀ ਹੋ ਜਾਂਦੀ ਹੈ, ਉਵੇਂ ਦੀ ਯਾਦ ਵੱਧ ਜਾਂਦੀ ਹੈ। ਤਾਂ ਸਾਹਿਬ ਕਹਿੰਦੇ ਸੰਗਤ ਦੀ ਇਹ ਬੜੀ ਵੱਡੀ ਮਹਾਨਤਾ ਹੈ, ਉਹਨਾਂ ਦੀ ਸੰਗਤ ਵਿੱਚ ਅੰਦਰੋਂ ਆਪਣੇ ਆਪ ਹੀ ਵਿਸਰਦਾ ਨਹੀਂ। ਜਿਸ ਪਰਮਾਤਮਾ ਨੂੰ ਅਸੀਂ ਲਗਾਤਾਰ ਯਾਦ ਕਰਨ ਦੀ ਕੋਸ਼ਿਸ਼ ਕਰਨੇ ਆ, ਪਰ ਉਹ ਫਿਰ ਵੀ ਸਾਡੀਆਂ ਯਾਦਾਂ ਵਿੱਚ ਨਹੀਂ ਵਸਦਾ। ਸਾਧ ਸੰਗਤ ਦੀ ਮਹਿਮਾ ਇਹ ਹੈ ਕਿ ਉਹਦੇ ਵਿੱਚ ਉਹ ਮਨ ਤੋਂ ਕਦੀ ਭੁੱਲਦਾ ਨਹੀਂ, ਵਿਸਰਦਾ ਨਹੀਂ। ਔਰ ਸਰਪਰ ਨਿਸਤਰ ਹੈ, ਔਰ ਇਕਦਮ, ਸਰਪਰ ਦਾ ਮਤਲਬ ਉਸੇ ਮੌਕੇ ਉਸੇ ਵਕਤ ਉਹਦਾ ਵਿਕਾਰਾਂ ਵੱਲੋਂ ਖਲਾਸੀ ਹੋ ਜਾਂਦੀ, ਨਿਸਤਾਰਾ ਹੋ ਜਾਂਦਾ। ਹਜ਼ੂਰ ਕਹਿੰਦੇ ਸਾਧ ਕੈ ਸੰਗ ਲਗੈ ਪ੍ਰਭ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ। ਸਾਧੂਆਂ ਦੀ ਸੰਗਤ ਵਿੱਚ ਰੱਬ ਮਿੱਠਾ ਲੱਗਣ ਲੱਗ ਪੈਂਦਾ ਹੈ, ਉਹਦੇ ਨਾਲ ਖਿੱਚ ਪ੍ਰੀਤ ਵੱਧ ਜਾਂਦੀ ਹੈ। ਭਗਤ ਕਬੀਰ ਸਾਹਿਬ ਜੀ ਦੇ ਅਨੇਕ ਸ਼ਬਦ, ਸਿਰਫ ਇੱਕ ਸ਼ਬਦ ਹੈ ਜਿਹਦੇ ਵਿੱਚ ਪਖੰਡ ਦਾ ਰੂਪ ਧਾਰਨ ਕਰਕੇ ਬੈਠੇ ਸਾਧੂਆਂ ਦਾ ਵਿਰੋਧ ਕੀਤਾ ਗਿਆ, ਜਿਹਦੇ ਵਿੱਚ ਉਹ ਕਹਿੰਦੇ ਨੇ ਗੱਜ ਸਾਡੇ ਤੈ ਤੈ ਧੋਤੀਆਂ, ਤੇਹਰੇ ਪਾਇਨ ਤਗ ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਿਬਗ ਉਹ ਹਰ ਕੇ ਸੰਤਨਾ ਆਖੀਐ, ਬਨਾਰਸ ਕੇ ਠੱਗ। ਬਨਾਰਸ ਵਿੱਚ ਰਹਿੰਦੇ ਸਨ ਕਬੀਰ ਸਾਹਿਬ, ਉੱਥੇ ਬਿਜਨਸ ਹੁੰਦਾ ਸੀ ਧਰਮ ਦਾ, ਤੇ ਕੁਦਰਤੀ ਤੌਰ ਤੇ ਉੱਥੇ ਬਹੁਤਾਤ ਸੀ ਇਸ ਤਰ੍ਹਾਂ ਦੇ ਸਾਧੂਆਂ ਦੀ, ਜਿਹੜੇ ਬਿਜਨਸਮੈਨ ਸਨ, ਬੜੇ ਸਾਧੂ ਨੇ ਇਸ ਤਰ੍ਹਾਂ ਦੇ, ਅੱਜ ਵੀ ਨੇ ਸਾਡੇ ਵਿੱਚ ਵੀ ਨੇ, ਉਹ ਬਿਜਨਸ ਕਰਦੇ ਨੇ ਧਨ ਦਾ, ਇੰਨਾ ਸੌਖਾ ਕੰਮ ਹੈ ਧਨ ਕਮਾਉਣਾ। ਤਾਂ ਉੱਥੇ ਵੀ ਉਹ ਬਿਜਨਸ ਕਰਦੇ ਤਾਂ ਉਹਨਾਂ ਨੂੰ ਕਿਹਾ, ਪਰ ਜਿੱਥੇ ਇੱਕ ਸ਼ਬਦ ਉਹਨਾਂ ਦੇ ਵਿਰੋਧ ਵਿੱਚ ਉਚਾਰਿਆ ਨਾ, ਜਿਹੜੇ ਭੇਖੀ ਸਨ, ਪਖੰਡੀ ਸਨ, ਉੱਥੇ ਉਹਨਾਂ ਨੇ, ਉਹਨਾਂ ਦੇ ਅਨੇਕ ਸ਼ਬਦ ਨੇ ਜਿਹਦੇ ਵਿੱਚ ਉਹਨਾਂ ਨੇ ਗੁਰਮੁਖਾਂ ਦੀ ਸੰਗਤ ਦੀ ਗੱਲ ਕੀਤੀ ਹੈ, ਉਹਨਾਂ ਦੀ ਸੰਗਤ ਦੀ ਵਿਆਖਿਆ ਕੀਤੀ। ਔਰ ਇੱਥੋਂ ਤੱਕ ਇੱਕ ਸ਼ਬਦ ਆਉਂਦਾ ਕਿ ਇੱਕ ਦੋਏ ਮੰਦਰ ਇੱਕ ਦੋਏ ਬਾਠ, ਮੰਦਰ ਦਾ ਅਰਥ ਹੈ ਘਰ। ਕਬੀਰ ਸਾਹਿਬ ਦੀ ਮਾਤਾ ਕਹਿੰਦੀ ਵੀ ਇੱਕ ਦੋ ਇਹਦੇ ਘਰ ਬੈਠੇ ਰਹਿੰਦੇ ਨੇ ਤੇ ਇੱਕ ਨੂੰ ਵਿਦਿਆ ਕਰਕੇ ਆਉਂਦਾ, ਦੋ ਹੋਰ ਤੁਰੇ ਆਉਂਦੇ ਨੇ ਇਹਨੂੰ ਮਿਲਣ ਵਾਸਤੇ, ਕਿਉਂਕਿ ਉਹਨਾਂ ਦੀ ਸੰਗਤ ਲੋਕ ਕਰਦੇ ਸਨ, ਲੋਕ ਆਉਂਦੇ ਸਨ ਉਹਨਾਂ ਕੋਲ। ਇੱਕ ਦੋ ਮੰਦਰ, ਇੱਕ ਦੋ ਨੂੰ ਘਰ ਵਿੱਚ ਬਿਠਾ ਕੇ ਰੱਖਦਾ, ਇੱਕ ਦੋ ਬਾਠ, ਬਾਠ ਦਾ ਅਰਥ ਹੈ ਰਸਤਾ, ਦੋ ਅੱਗੋਂ ਹੋਰ ਤੁਰੇ ਆਉਂਦੇ ਨੇ ਰਸਤੇ ਵਿੱਚ। ਤੇ ਅੱਗੇ ਉਹਨਾਂ ਨੇ ਬਚਨ ਕੀਤੇ, ਹਮਕੋ ਸਾਥਰ ਉਨਕੋ ਖਾਟ, ਸਾਥਰ ਕਹਿੰਦੇ ਧਰਤੀ ਨੂੰ, ਸੱਥਰ ਉਹਨਾਂ ਨੂੰ ਕਹਿੰਦੇ, ਬੜੇ ਸੋਹਣੇ ਕਬੀਰ ਸਾਹਿਬ ਮੰਜੇ ਵਿਛਾ ਕੇ ਦਿੰਦੇ ਨੇ ਤੇ ਸਾਨੂੰ ਕਹਿੰਦੇ ਨੇ ਜ਼ਮੀਨ ਤੇ ਲੇਟ ਜਾਓ, ਜ਼ਮੀਨ ਤੇ ਸੌਂ ਜਾਓ। ਇਹ ਸਾਰੇ ਸ਼ਬਦ ਕੀ ਕਹਿੰਦੇ ਨੇ? ਇਹ ਸ਼ਬਦ ਦੱਸਦੇ ਵੀ ਉਸ ਕਬੀਰ ਸਾਹਿਬ ਨੂੰ ਵੀ ਸਾਧੂਆਂ ਦੀ ਸੰਗਤ ਦੀ ਜ਼ਰੂਰਤ ਪਈ ਸੀ, ਗੁਰਮੁਖਾਂ ਦੀ ਸੰਗਤ ਉਹ ਵੀ ਕਰਦੇ ਰਹੇ, ਭਾਵੇਂ ਕਿ ਉਹਨਾਂ ਇਹ ਜਣਾਇਆ ਹੈ ਲੋਕ ਉਹਨਾਂ ਨੂੰ ਉਹਨਾਂ ਦੇ ਦਰਸ਼ਨ ਕਰਨ ਲਈ ਆਉਂਦੇ ਸਨ, ਪਰ ਉਹਨਾਂ ਨੇ ਸਾਰੀ ਜ਼ਿੰਦਗੀ ਇਹ ਕਿਹਾ ਵੀ ਮੈਂ ਇਹਨਾਂ ਦੇ ਦਰਸ਼ਨ ਕਰਨਾ, ਮੈਂ ਇਹਨਾਂ ਦੀ ਸੇਵਾ ਕਰਨਾ, ਇਹ ਭਾਵਨਾ ਬਣਾ ਕੇ ਰੱਖੀ। ਇਸ ਕਰਕੇ ਉਹਨਾਂ ਦੀ ਸੰਗਤ ਵਿੱਚ ਪ੍ਰਭੂ ਮਿੱਠਾ ਲੱਗਣ ਲੱਗ ਪੈਂਦਾ, ਸ਼ੌਕ ਵੱਧ ਜਾਂਦਾ ਹੈ, ਅੰਦਰ ਦੀ ਰੁਚੀ ਜਿਹੜੀ ਹੈ ਨਾਮ ਪ੍ਰਤੀ ਗਹਿਰੀ ਹੋ ਜਾਂਦੀ ਹੈ। ਸਾਧੂ ਕਹਿ ਸੰਗ ਘੱਟ ਘੱਟ ਡੀਠਾ, ਸਾਧੂਆਂ ਦੀ ਸੰਗਤ ਕੀਤਿਆਂ ਕਰਦਿਆਂ ਕਰਦਿਆਂ ਸਹਿਜੇ ਸਹਿਜੇ ਹਰ ਇੱਕ ਸਰੀਰ ਵਿੱਚੋਂ ਉਹਦੇ ਦੀਦਾਰ ਹੋਣ ਲੱਗ ਪੈਂਦੇ। ਹਜ਼ੂਰ ਕਹਿੰਦੇ ਸਾਧ ਸੰਗ ਭੈ ਆਗਿਆਕਾਰੀ, ਸਾਧੂਆਂ ਦੀ ਸੰਗਤ ਵਿੱਚ ਇੱਕ ਬਹੁਤ ਵੱਡਾ ਗੁਣ ਮਿਲਦਾ ਜਿਹਨੂੰ ਕਹਿੰਦੇ ਨੇ ਆਗਿਆਕਾਰ ਹੋਣਾ, ਹੁਕਮ ਮੰਨਣਾ, ਹੁਕਮ ਮੰਨਣ ਦੀ ਸਮਰੱਥਾ ਆ ਜਾਣੀ ਅੰਦਰ। ਹੁਣ ਇਹਦੇ ਵਿੱਚ ਧਿਆਨ ਦੇਣਾ, ਸਾਰੇ ਦਾ ਸਾਰਾ ਧਾਰਮਿਕ ਮਸਲਾ ਜਿਹੜਾ ਹੁਕਮ ਮੰਨਣ ਤੇ ਖੜਾ ਹੈ, ਆਪਣੇ ਆਪ ਨੂੰ ਪਰਮਾਤਮਾ ਦੇ ਚਰਨਾਂ ਨਾਲ ਇੱਕ ਮਿੱਕ ਕਰ ਲੈਣਾ, ਗੁਰੂ ਦੇ ਹੁਕਮ ਦੇ ਅਨੁਸਾਰ ਤੁਰਨਾ। ਇਸ ਕਰਕੇ ਜਿੰਨਾ ਚਿਰ ਕੋਈ ਸਾਧੂ ਸੰਗਤ ਨਹੀਂ ਕਰਦਾ, ਗੁਰਮੁਖਾਂ ਦੀ ਸੰਗਤ ਨਹੀਂ ਕਰਦਾ, ਉਹਨੂੰ ਹੁਕਮ ਮੰਨਣ ਦੀ ਜਾਚ ਨਹੀਂ ਆਉਂਦੀ, ਆਗਿਆਕਾਰੀ ਹੋਣ ਦੀ ਉਹਦੇ ਵਿੱਚ ਸਮਰੱਥਾ ਨਹੀਂ ਆਉਂਦੀ, ਉਹ ਆਪਣੇ ਹੰਕਾਰ ਦੇ ਸਹਾਰੇ ਤੇ ਜਿਉਂਦਾ। ਸਾਧ ਸੰਗ ਭੈ ਆਗਿਆਕਾਰੀ, ਸਾਧੂਆਂ ਦੀ ਸੰਗਤ ਦੇ ਅੰਦਰ ਮਨੁੱਖ ਆਗਿਆਕਾਰੀ ਗੁਣ ਨੂੰ ਪ੍ਰਾਪਤ ਕਰ ਲੈਂਦਾ, ਭਾਵ ਆਗਿਆ ਹੁਕਮ ਦੇ ਵਿੱਚ ਰਹਿਣ ਦੀ ਜੁਗਤ ਉਸ ਨੂੰ ਆ ਜਾਂਦੀ। ਹਜ਼ੂਰ ਕਹਿੰਦੇ ਸਾਧ ਸੰਗ ਗਤ ਭਈ ਹਮਾਰੀ, ਸਾਧੂਆਂ ਦੀ ਸੰਗਤ ਵਿੱਚ ਸਾਡੀ ਗਤੀ ਭਾਵ ਉੱਚੀ ਅਵਸਥਾ ਪ੍ਰਾਪਤ ਹੋ ਗਈ, ਉੱਚਾ ਜੀਵਨ ਪ੍ਰਾਪਤ ਹੋ ਗਿਆ। ਸਾਧ ਕੈ ਸੰਗ ਮਿਟੇ ਸਭ ਰੋਗ, ਜਿਹੜੇ ਅੰਦਰ ਮੂਲ ਰੋਗ ਸਨ ਸਾਰੇ ਜੀਵਨ, ਪੰਜ ਵਿਕਾਰ ਜਿਨ੍ਹਾਂ ਨੂੰ ਕਹਿੰਦੇ, ਪੰਜ ਰੋਗ, ਉਹ ਕਹਿੰਦੇ ਮਿਟ ਗਏ, ਖਤਮ ਹੋ ਗਏ, ਉਹਨਾਂ ਦਾ ਖਾਤਮਾ ਹੋ ਗਿਆ। ਪਰ ਇਹ ਸਾਧੂ ਸੰਗਤ ਕਿਸੇ ਮਨੁੱਖ ਦੇ ਆਪਣੇ ਵੱਸ ਦੀ ਗੱਲ ਨਹੀਂ, ਨਾਨਕ ਸਾਧ ਭੇਟੇ ਸੰਜੋਗ। ਗੁਰੂ ਸਾਹਿਬ ਨੇ ਇੱਕ ਤਰੀਕਾ ਰੱਖਿਆ, ਪਹਿਲਾਂ 10 ਪਾਤਸ਼ਾਹੀਆਂ ਰਹੀਆਂ, ਸਿੱਖ ਸੰਗਤ ਉਹਨਾਂ ਨੂੰ ਮਿਲਦੀ ਰਹੀ। ਉਸ ਵੇਲੇ ਵੀ ਸਤਿਗੁਰਾਂ ਨੇ ਆਪਣੇ ਹੁੰਦਿਆਂ ਸਰੀਰਕ ਤੌਰ ਤੇ ਵਿਚਰਦਿਆਂ ਵੀ ਇਸ ਤਰ੍ਹਾਂ ਦੇ ਗੁਰਮੁਖ ਪੈਦਾ ਕੀਤੇ ਜਿਨ੍ਹਾਂ ਦੀ ਵੱਖਰੇ ਵੱਖਰੇ ਥਾਵਾਂ ਤੇ ਡਿਊਟੀ ਲਾ ਦਿੱਤੀ, ਕਿਹੜੇ ਕਿਹੜੇ ਥਾਂ ਤੇ ਉਹਨਾਂ ਨੇ ਕੰਮ ਕਰਨਾ। ਉਹੀ ਤਰੀਕਾ ਅੱਜ ਤੱਕ ਪ੍ਰਚਲਿਤ ਹੈ। ਗੁਰੂ ਆਪਣਾ ਬੀਜ ਜਿਹੜਾ ਹੈ, ਦਾਤ ਜਿਹੜੀ ਉਹ ਕੁਝ ਲੋਕਾਂ ਵਿੱਚ ਰੱਖਦਾ, ਉਹਨਾਂ ਦੇ ਰਾਹੀਂ ਆਪਣਾ ਕੰਮ ਕਰਾਉਂਦਾ। ਤਾਂ ਇੱਥੇ ਕਹਿ ਰਹੇ ਨੇ ਉਹ ਸਾਧ, ਉਹ ਗੁਰਮੁਖ ਜਨ ਵਿਰਲੇ ਹੀ ਲੋਕਾਂ ਨੂੰ ਭੇਟਦੇ, ਜਦੋਂ ਕਿਸੇ ਦਾ ਸਮਾਂ ਆਉਂਦਾ ਹੈ, ਵਕਤ ਆਉਂਦਾ ਹੈ, ਵਕਤ ਤੋਂ ਬਿਨਾਂ ਨਹੀਂ। ਜਦੋਂ ਸਾਧ ਸੰਗਤ, ਬਸੰਤ ਆਵੇਗੀ, ਫੁੱਲ ਖਿੜੇਗੀ, ਭਵਰਿਆਂ ਨੇ ਆਪੇ ਆ ਜਾਣਾ ਜਿੱਥੇ ਫੁੱਲ ਖਿੜੇਗਾ। ਉਹਨਾਂ ਚਿਰ ਕੋਈ ਰਬੜ ਦੇ ਫੁੱਲ ਖੜੇ ਰਹਿਣ ਤੇ ਫਿਰ ਭਵਰੇ ਵੀ ਅੱਜ ਕੱਲ ਨਕਲੀ ਮਿਲ ਜਾਂਦੇ ਨੇ, ਸਭ ਕੁਝ ਮਿਲਦਾ। ਪਰ ਜਿਹੜੀ ਅਸਲੀਅਤ ਹੈ ਉਹ ਆਪਣੇ ਆਪ ਵਾਪਰਦੀ, ਕਿਸੇ ਦੀ ਸਕੀਮ ਦੇ ਨਾਲ ਨਹੀਂ, ਕਿਸੇ ਦੀ ਯੋਜਨਾ ਦੇ ਤਹਿਤ ਨਹੀਂ। ਇਸ ਕਰਕੇ ਕਹਿੰਦੇ ਨਾਨਕ ਸਾਧ ਭੇਟੇ ਸੰਜੋਗ। ਸੰਜੋਗ ਹੁੰਦਾ ਬੜਾ ਪੁਰਾਣਾ, ਕਿੱਥੇ ਕਿੱਥੇ ਕਿਸੇ ਦੀ ਡਿਊਟੀ ਹੈ, ਕਿੱਥੇ ਕੰਮ ਕਰਨਾ ਹੈ। ਹਜ਼ੂਰ 8ਵੇਂ ਪਦੇ ਵਿੱਚ ਫਿਰ ਸਾਧੂਆਂ ਦੀ ਮਹਿਮਾ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਧ ਕੀ ਮਹਿਮਾ ਵੇਦ ਨਾ ਜਾਣੈ। ਇੰਨੀ ਵੱਡੀ ਮਹਿਮਾ ਹੈ, ਇੰਨੀ ਬੇਅੰਤਤਾ ਹੈ ਕਿ ਵੇਦ ਤੇ ਵੇਦ ਆਚਾਰਿਆ, ਉਹ ਵੀ ਉਹਦਾ ਅੰਤ ਨਹੀਂ ਲੈ ਸਕਦੇ। ਬੜੀ ਵੱਡੀ ਮਹਿਮਾ, ਜਿਵੇਂ ਸਲੋਕ ਵਿੱਚ ਕਿਹਾ ਨਾ ਕਿ ਸਾਧ ਜਨਾ ਕੀ ਅਚਰਜ ਕਥਾ, ਜੇ ਉਹਨਾਂ ਦੀ ਸਾਰੀ ਵਿਆਖਿਆ ਸੱਚ ਤਾਂ ਇਹ ਹੈ ਵੀ ਉਹ ਸਟੇਜੀ ਨਹੀਂ ਹੈ। ਜਿਹੜੇ ਲੋਕ ਪਰਮਾਤਮਾ ਦੇ ਇੰਨੇ ਗਹਿਰੇ ਨੇੜੇ ਚਲੇ ਗਏ, ਉਹਨਾਂ ਦੇ ਜੀਵਨ ਵਿੱਚ ਐਸੀ ਕਲਾ ਵਾਪਰਦੀ, ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਕਿ ਇਉਂ ਕਵੋ ਕਿ ਉਹ ਆਪਣੇ ਉੱਤੇ ਬੁੱਕਲ ਮਾਰ ਕੇ ਰੱਖਦੇ, ਆਪਣੇ ਆਪ ਨੂੰ ਲੁਕਾ ਕੇ ਰੱਖਦੇ ਨੇ, ਪ੍ਰਗਟ ਨਹੀਂ ਹੋਣ ਦਿੰਦੇ, ਆਮ ਆਦਮੀ ਵਾਂਗ ਵਿਚਰਦੇ ਉਹਨਾਂ ਦੇ ਜੀਵਨ ਦੇ ਅੰਦਰ। ਕਹਿੰਦੇ ਕਿ ਉਹਨਾਂ ਦੀ ਮਹਿਮਾ ਵਡਿਆਈ ਵੇਦ ਨਹੀਂ ਜਾਣਦੇ, ਆਮ ਮਨੁੱਖ ਨੇ ਉਹਨਾਂ ਦੀ ਮਹਿਮਾ ਕੀ ਜਾਣਨੀ। ਪਰਮਾਤਮਾ ਤੇ ਉਹਨਾਂ ਵਿੱਚ ਕੋਈ ਭੇਦ ਨਹੀਂ, ਕੋਈ ਫਰਕ ਨਹੀਂ। ਵੇਦ ਕਤੇਬ ਗਿਆਨਵਾਨ ਔਰ ਵਿਆਕਰਨ ਵਾਲੇ ਗਿਆਤਾ ਇਤਿਆਦਿਕ ਲੋਕ ਉਹਨਾਂ ਦੀ ਮਹਿਮਾ ਨੂੰ, ਉਹਨਾਂ ਦੇ ਭੇਦ ਨੂੰ ਜਾਣਦੇ ਨਹੀਂ। ਫਿਰ ਉਹ ਕੀ ਕਰਦੇ ਨੇ? ਕਹਿੰਦੇ ਜੇਤਾ ਸੁਣ ਹੈ ਤੇਤਾ ਬਖਿਆਨ ਹੈ। ਜਿਵੇਂ ਦਾ ਸੁਣਦੇ ਨੇ ਪਿੱਛੋਂ ਸੀਨੇ ਪਸੀਨੇ ਉਹਦੀ ਵਿਆਖਿਆ ਕਰੀ ਜਾਂਦੇ ਨੇ, ਉਸੇ ਤਰ੍ਹਾਂ ਬੋਲੀ ਜਾਂਦੇ ਨੇ। ਬੇਅੰਤਤਾ ਹੈ, ਪਰੇ ਤੋਂ ਪਰੇ ਹੈ, ਅੰਤਹੀਣ ਹੈ ਉਹਨਾਂ ਦਾ ਜੀਵਨ। ਜਿਵੇਂ ਦਾ ਉਹ ਸੁਣਦੇ ਨੇ ਉਸ ਤਰ੍ਹਾਂ ਦਾ ਵਿਖਿਆਨ ਕਰ ਦਿੰਦੇ ਨੇ, ਉਸ ਤੋਂ ਵੱਧ ਕੁਝ ਨਹੀਂ ਜਾਣ ਸਕਦੇ। ਹਜ਼ੂਰ ਕਹਿੰਦੇ ਸਾਧ ਕੀ ਉਪਮਾ ਤੇਹ ਗੁਣ ਤੇ ਦੂਰ। ਹੁਣ ਇੱਥੇ ਥੋੜੀ ਜਿਹੀ ਨਿਸ਼ਾਨੀ ਦੱਸੀ ਸਾਧੂਆਂ, ਕਿਉਂਕਿ ਤੁਸੀਂ ਕਈ ਵਾਰੀ ਵੇਖੋਗੇ ਜਦੋਂ ਜਿੱਥੇ ਸਾਧੂਆਂ ਦੀ ਉਪਮਾ ਆਉਂਦੀ ਹੈ, ਜਦੋਂ ਜੀਵਨ ਆਉਂਦਾ ਹੈ ਉਪਮਾ ਕਰਾਉਣ ਵਾਸਤੇ ਤੇ ਲਾਈਨ ਲੱਗ ਜਾਏਗੀ, ਪਰ ਜਦੋਂ ਜੀਵਨ ਦੀ ਗੱਲ ਆਵੇਗੀ ਉਸ ਕਸਵੱਟੀ ਤੇ ਕੋਈ ਵਿਰਲਾ ਮਨੁੱਖ ਪਾਰ ਹੋਵੇਗਾ। ਉਹਦੇ ਤੋਂ ਪਾਰ ਕੋਈ ਵਿਰਲਾ ਮਨੁੱਖ ਹੋਵੇਗਾ ਜਿਹੜਾ ਉਹਦੇ ਤੋਂ ਪਾਰ ਚਲਾ ਜਾਏ, ਬਹੁਤ ਔਖਾ ਹੈ। ਇਸ ਕਰਕੇ ਕਹਿੰਦੇ ਨੇ ਤੇਹੇ ਗੁਣ ਕੀ ਨੇ। ਤੇਹੋ ਦਾ ਅਰਥ ਹੈ ਤਿੰਨ, ਗੁਣ ਦਾ ਅਰਥ ਹੈ ਸੁਭਾਅ। ਮਹਾਰਾਜ ਐਸੇ ਸਾਧੂਆਂ ਦੀ ਨਿਸ਼ਾਨੀ ਕੀ ਹੈ ਜਿਨ੍ਹਾਂ ਦੀ ਤੁਸੀਂ ਇੰਨੀ ਵਡਿਆਈ ਕਰੀ ਜਾਂਦੇ ਹੋ, ਜਿਨ੍ਹਾਂ ਦੀ ਉਪਮਾ ਇੰਨੀ ਕਰੀ ਜਾਂਦੇ ਹੋ ਵੀ ਆਪਣੇ ਤੋਂ ਵੀ ਵੱਡਾ ਕਹੀ ਜਾਂਦੇ ਉਹਨਾਂ ਨੂੰ। ਔਰ ਇਹ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਹੀ, ਖਾਲਸੇ ਦੀ ਜਿਹੜੀ ਉਸਤਤ ਕੀਤੀ, ਉਪਮਾ ਕੀਤੀ, ਉਹਦੇ ਵਿੱਚ ਇੰਨੇ ਉੱਚੇ ਅਹੁਦੇ ਤੇ ਲੈ ਗਏ ਕਹਿ ਕਹਿ ਕੇ, ਵਡਿਆਈ ਕਰ ਕਰਕੇ, ਕਿ ਕਿਤੇ ਕਿਤੇ ਵਿਸ਼ਵਾਸ ਕਰਨਾ ਵੀ ਔਖਾ ਹੋ ਗਿਆ, ਸੱਚਾਈ ਹੈ। ਕਹਿੰਦੇ ਉਹ ਕਿਵੇਂ ਦੇ ਨੇ ਜਿਨ੍ਹਾਂ ਨੂੰ ਤੁਸੀਂ ਸਾਧੂ ਕਹਿ ਰਹੇ ਹੋ? ਕਹਿੰਦੇ ਤਿੰਨ ਸੁਭਾਵਾਂ ਤੋਂ ਉੱਚੇ ਨੇ। ਤਿੰਨ ਸੁਭਾਅ ਕਿਹੜੇ ਨੇ? ਰਜੋ ਤਮੋ ਤੇ ਸਤੋ ਗੁਣ, ਤਿੰਨ ਤਰ੍ਹਾਂ ਦੇ ਸੁਭਾਅ, ਉਹਨਾਂ ਤੋਂ ਪਾਰ ਚਲੇ ਗਏ। ਰਜੋ ਦਾ ਅਰਥ ਰਾਜਸੀ ਸੁਭਾਅ, ਉਹਨਾਂ ਦਾ ਸੁਭਾਅ ਰਾਜਸੀ ਨਹੀਂ ਹੁੰਦਾ। ਉਹ ਰਜੋ ਦਾ ਅਰਥ ਹੈ ਦੂਜੇ ਬੰਦੇ ਨੂੰ ਆਪਣੇ ਹੱਥਾਂ ਵਿੱਚ ਬੰਨਦੇ ਨਹੀਂ, ਇਹ ਹੀ ਸੁਭਾਅ ਰੱਬ ਦਾ ਹੈ। ਇਸ ਕਰਕੇ ਜਿਹੜਾ ਵਿਅਕਤੀ ਇਉਂ ਕਹੋ ਜਿੰਨਾ ਪਰਮਾਤਮਾ ਦੇ ਨੇੜੇ ਜਾਏ ਉਨਾ ਉਹ ਪਰਿਵਾਰਕ ਤੇ ਸਮਾਜਿਕ ਬਹੁਤ ਘੱਟ ਰਹਿ ਜਾਂਦਾ ਹੈ। ਰੱਬ ਦਾ ਇੱਕ ਸੁਭਾਅ ਹੈ, ਉਹ ਸਾਧੂਆਂ ਵਿੱਚ ਉੱਤਰ ਆਉਂਦਾ ਹੈ। ਉਹ ਕਿਹੜਾ ਹੈ? ਰੱਬ ਦਾ ਇੱਕ ਸੁਭਾਅ ਹੈ ਕਿ ਉਹਨੇ ਸਾਰਿਆਂ ਨੂੰ ਪੈਦਾ ਕੀਤਾ ਹੈ, ਸਾਰਿਆਂ ਦੀ ਪਾਲਣਾ ਪੋਸ਼ਣਾ ਵੀ ਕਰੀ ਜਾਂਦਾ ਹੈ, ਪਰ ਉਹ ਕਿਸੇ ਦੀ ਬਾਂਹ ਫੜ ਕੇ ਇਹ ਨਹੀਂ ਕਹਿੰਦਾ ਵੀ ਤੂੰ ਆਹ ਕੰਮ ਨਾ ਕਰੀ। ਕਦੀ ਕਿਸੇ ਨੂੰ ਕਿਹਾ? ਕਿਸੇ ਨੂੰ ਰੋਕੇਗਾ ਨਹੀਂ, ਤੂੰ ਸ਼ਰਾਬ ਪੀਣ ਜਾ ਰਿਹਾ, ਤੂੰ ਝੂਠ ਬੋਲ ਰਿਹਾ, ਤੂੰ ਪਾਪ ਕਰ, ਰੋਕੇਗਾ ਨਹੀਂ, ਨਾ ਖੁਰਾਕ ਬੰਦ ਕਰੇਗਾ, ਦੇਈ ਜਾਏਗਾ। ਪਰ ਉਹਨੇ ਇੱਕ ਨਿਯਮ ਨਾਲ ਲਾਗੂ ਕੀਤਾ ਹੋਇਆ ਕਿ ਸਾਰਿਆਂ ਦੇ ਕਰਮ ਲਿਖੇ ਜਾ ਰਹੇ, ਉਹਨਾਂ ਅਨੁਸਾਰ ਉਹਨਾਂ ਨੂੰ ਉਹਦੇ ਕਰਮਾਂ ਦਾ ਭੁਗਤਾਨ ਕਰਨਾ ਪੈਂਦਾ, ਨਾ ਉਹ ਕਿਸੇ ਨੂੰ ਰੋਕਦਾ। ਔਰ ਜੋ ਕਿਸੇ ਨੇ ਕੀਤਾ ਉਹਦਾ ਨਿਯਮ ਅਨੁਸਾਰ ਉਹਨੂੰ ਭੁਗਤਾਨ ਕਰਨਾ ਪੈਂਦਾ। ਇਹ ਸੁਭਾਅ ਰੱਬ ਦਾ ਹੈ ਤੇ ਜਿਹੜੇ ਉਹਦੇ ਨਾਲ ਜੁੜਦੇ ਜਾਂਦੇ ਇਹ ਸੁਭਾਅ ਉਹਨਾਂ ਦਾ ਬਣਦਾ ਜਾਂਦਾ। ਉਹ ਬਹੁਤਾ ਨਹੀਂ ਸੰਸਾਰ ਦੀ ਫਿਕਰ ਕਰਦੇ, ਬਸ ਉਹ ਕਹਿੰਦੇ ਨੇ ਵੀ ਬੀਜੋ ਤੇ ਖਾਓ, ਇਹ ਤੁਹਾਡੀ ਮਰਜ਼ੀ ਹੈ। ਜੋ ਕੁਝ ਅਸੀਂ ਕੀਤਾ ਜਿਵੇਂ ਦਾ ਅਸੀਂ ਕਰ ਰਹੇ ਹਾਂ ਉਹਨੂੰ ਖਾਓ, ਤੁਹਾਡਾ ਆਪਣਾ ਜੀਵਨ ਹੈ, ਉਹਨੂੰ ਭੁਗਤਣਾ ਪਏਗਾ। ਤਾਂ ਇਹ ਉਹਦੇ ਵਿੱਚ ਰਜੋ ਗੁਣ ਨਹੀਂ ਹੈ। ਰਜੋ ਦਾ ਰਜੋ ਸ਼ਬਦ ਬਣਿਆ ਰੱਸੀ ਤੋਂ, ਦੂਜੇ ਨੂੰ ਬੰਨ ਕੇ ਰੱਖਣਾ, ਦੂਜੇ ਨੂੰ ਅਧੀਨ ਕਰਨਾ, ਰਜੋ ਗੁਣ ਉਹਨਾਂ ਵਿੱਚ ਨਹੀਂ। ਤਮੋ ਗੁਣ ਉਹਨਾਂ ਵਿੱਚ ਨੇ। ਤਮੋ ਦਾ ਅਰਥ ਹੈ ਤਮਾ ਰੱਖਣੀ, ਇੱਛਾ ਰੱਖਣੀ, ਸੰਸਾਰ ਦੀ ਮਾਇਆ ਵਾਸਤੇ ਦੌੜ ਭੱਜ ਕਰਨੀ ਬਹੁਤੀ, ਇਹ ਵੀ ਉਹਨਾਂ ਵਿੱਚ ਨਹੀਂ ਹੈ। ਰਜੋ ਤਮੋ ਤੇ ਸ਼ਤੋ, ਸ਼ਤੋ ਦਾ ਅਰਥ ਹੈ ਧਾਰਮਿਕ ਫੈਲਾਵ ਕਰਕੇ ਲੋਕਾਂ ਨੂੰ ਭਰਮਾਉਣਾ। ਸ਼ਤੋ ਗੁਣ ਇਸ ਤਰ੍ਹਾਂ ਦਾ, ਧਾਰਮਿਕ ਕਰਮਾਂ ਦੇ ਵਿੱਚ ਬਹੁਤਾ ਵਿਸ਼ਵਾਸ ਤੇ ਰੱਬ ਨਾਲ ਸਾਂਝ ਘੱਟ ਰੱਖਣੀ। ਇਹਨਾਂ ਤਿੰਨਾਂ ਗੁਣਾਂ ਤੋਂ ਉੱਚੇ ਨੇ ਉਹ ਸਾਧੂ ਜਿਹੜੇ ਨੇ, ਇਹ ਤਿੰਨ ਸੁਭਾਅ ਤੋਂ ਪਾਰ ਨੇ ਉਹਨਾਂ ਦਾ ਜੀਵਨ। ਇਸ ਤਰ੍ਹਾਂ ਦਾ ਉਹਨਾਂ ਦਾ ਜੀਵਨ, ਸਾਧਕੀ ਉਪਮਾ ਤੇ ਉਹ ਗੁਣ ਤੇ ਦੂਰ, ਇਹਦੇ ਤੋਂ ਦੂਰ ਵੱਸਦੇ ਨੇ ਉਹ ਲੋਕ। ਸਾਧਕੀ ਉਪਮਾ ਰਹੀ ਭਰਪੂਰ, ਉਹਦੀ ਜਿਹੜੀ ਉਸਤਤ ਹੈ, ਉਪਮਾ ਹੈ, ਇਸ ਬ੍ਰਹਿਮੰਡ ਵਿੱਚ ਭਰਪੂਰ ਭਰੀ ਹੋਈ ਹੈ। ਫਿਰ ਕਹਿੰਦੇ ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਇਨੀ ਵਾਰੀ ਸ਼ਬਦ ਸਾਧ ਸੰਗ, ਸਾਧ ਸੰਗ ਗੁਰੂ ਅਰਜਨ ਦੇਵ ਜੀ ਪਰਪੱਕ ਕਰ ਰਹੇ, ਔਰ ਸਾਧ ਸ਼ਬਦ ਦੇ ਜਿਹੜੇ ਅਖਰੀ ਅਰਥ ਨੇ ਉਹ ਵੀ ਥੋੜੇ ਜਿਹਾ ਕਰਦਾ ਜਾਵਾਂ। ਸਾਧ ਦੇ ਅਰਥ ਨੇ ਜਿਹਨੇ ਆਪਣੇ ਆਪ ਨੂੰ ਸਾਧ ਲਿਆ ਹੈ, ਆਪਣੇ ਆਪ ਨੂੰ ਪੂਰੀ ਤਰ੍ਹਾਂ ਸਾਧਿਆ, ਰਿੜਕਿਆ ਜੀਵਨ, ਉਹਨੂੰ ਕਿਹਾ ਸਾਧ। ਨੌ ਦੁਆਰੇ ਸਾਧ, ਸਾਧ ਸਦਾਇਆ, ਉਹ ਹੈ ਸਾਧੂ ਜਿਹਨੇ ਆਪਣੇ ਨੌ ਦੁਆਰੇ ਸਾਧ ਲਏ ਨੇ, ਤਾਂ ਉਹਦੀ ਉਪਮਾ ਦਾ ਅੰਤ ਨਹੀਂ, ਉਹ ਸਦਾ ਬੇਅੰਤ ਹੈ, ਉੱਚੀ ਹੈ, ਮਹਾਨ ਹੈ। ਫਿਰ ਕਹਿੰਦੇ ਸਾਧ ਕੀ ਸੋਭਾ ਮੂਚ ਤੇ ਮੂਚੀ, ਬਹੁਤ ਉੱਚੀ, ਉੱਚੀ ਤੋਂ ਵੀ ਉੱਚੀ ਹੈ, ਭਾਵ ਬੇਅੰਤ ਹੈ। ਹਜ਼ੂਰ ਅਖੀਰ ਤੇ ਕਹਿੰਦੇ ਸਾਧ ਕੀ ਸੋਭਾ ਸਾਧ ਬਣ ਆਈ। ਹੁਣ ਇੱਥੇ ਬਚਨ ਕੀਤਾ ਕਹਿਣ ਲੱਗੇ ਇੰਨੀ ਵਡਿਆਈ ਉਹਨਾਂ ਨੂੰ ਬਣ ਆਉਂਦੀ ਹੈ, ਜਿੰਨੀ ਵਾਰੀ ਇੱਥੇ ਵਡਿਆਈ ਸਾਧੂਆਂ ਦੀ ਕੀਤੀ ਜਾ ਰਹੀ। ਆਮ ਬੰਦੇ ਦੀ ਵਡਿਆਈ ਕਰ ਦਿਓ, ਉਹਨੂੰ ਬਣ ਨਹੀਂ ਆਉਂਦੀ, ਉਹ ਉਸ ਵਡਿਆਈ ਨੂੰ ਪਾ ਕੇ ਸਥਿਰ ਨਹੀਂ ਰਹਿੰਦਾ, ਉਹਦੇ ਵਿੱਚ ਹਲਚਲ ਪੈਦਾ ਹੋ ਜਾਂਦੀ ਹੈ। ਆਮ ਬੰਦੇ ਨੂੰ ਤੇ ਸਾਧ ਸੰਗਤ ਸਾਨੂੰ ਇੱਕ ਸਰੋਪਾ ਮਿਲ ਜਾਏ, ਅਸੀਂ ਆਮ ਬੰਦੇ ਨਾਲੋਂ ਵੱਖਰੇ ਹੋ ਕੇ ਤੁਰਨ ਲੱਗ ਪਏ, ਵਡਿਆਈ ਨੂੰ ਝੱਲ ਨਹੀਂ ਸਕਦੇ। ਪਰ ਉਹ ਐਸੇ ਲੋਕ ਨੇ ਜਿਨ੍ਹਾਂ ਦੇ ਉੱਤੇ ਵਡਿਆਈ ਕੇਵਲ ਬਾਹਰ ਲਈਏ ਤੇ ਸਾਡੇ ਦਿਸਣ ਵਿੱਚ ਆਉਂਦੀ ਹੈ। ਕੋਈ ਉਹਨਾਂ ਨੂੰ ਚੰਗਾ ਕਹਿ ਦਿੰਦਾ, ਅੱਜ ਚੰਗਾ ਕਹਿੰਦਾ, ਕੱਲ ਨੂੰ ਮਾੜਾ ਵੀ ਕਹਿ ਦਿੰਦਾ, ਕਦੀ ਕੋਈ ਮਾੜਾ ਕਹਿੰਦਾ ਫਿਰ ਚੰਗਾ ਕਹਿਣ ਲੱਗ ਪੈਂਦਾ, ਪਰ ਅੰਦਰੋਂ ਅੰਦਰੀ ਉਹਨਾਂ ਨੂੰ ਇੰਨੀਆਂ ਬਰਕਤਾਂ ਮਿਲਦੀਆਂ ਨੇ ਜਿਹੜੀਆਂ ਇਸ ਬਾਹਰਲੀ ਵਡਿਆਈ ਤੋਂ ਕਰੋੜਾਂ ਗੁਣਾ ਬਹੁਤ ਵੱਡੀਆਂ ਨੇ। ਤਾਂ ਇਹਨਾਂ ਨੂੰ ਪਾ ਕੇ ਕਹਿੰਦੇ ਉਹਨਾਂ ਦੀ ਬਣ ਆ ਜਾਂਦੀ, ਸਾਧ ਕੀ ਸੋਭਾ ਸਾਧ ਬਣ ਆਈ। ਜਿਉਂ ਜਿਉਂ ਸਾਧੂ ਦੀ ਸੋਭਾ ਆਉਂਦੀ ਹੈ ਤੇ ਉਹਦੀ ਪਰਮਾਤਮਾ ਨਾਲ ਹੋਰ ਬਣ ਆਉਂਦੀ ਏ, ਹੋਰ ਸਾਂਝ ਵੱਧ ਜਾਂਦੀ, ਉਹਦੇ ਨਾਲ ਹੋਰ ਗਹਿਰਾ ਪਿਆਰ ਉਹਨਾਂ ਦਾ ਵੱਧ ਜਾਂਦਾ। ਅਖੀਰ ਤੇ ਫਿਰ ਬਿਲਕੁਲ ਸਾਫ ਕਰ ਦਿੱਤਾ, ਨਾਨਕ ਸਾਧ ਪ੍ਰਭ ਭੇਦ ਨਾ ਭਾਈ, ਦੋਵਾਂ ਵਿੱਚ ਕੋਈ ਫਰਕ ਨਹੀਂ ਹੈ। ਇੱਕ ਕਹਿ ਲਓ ਰੱਬ ਗੁਪਤ, ਇੱਕ ਰੱਬ ਪ੍ਰਗਟ, ਦੋਵਾਂ ਵਿੱਚ ਕੋਈ ਫਰਕ ਨਹੀਂ, ਇਹ ਵੱਖਰੀ ਗੱਲ ਹੈ। ਇਸ ਹੁਣ ਅੱਗੇ ਅਸ਼ਟਪਦੀਆਂ ਸਾਰੀਆਂ ਹੋਣਗੀਆਂ, ਬ੍ਰਹਮ ਗਿਆਨੀ ਦੇ ਗੁਣ ਦੱਸੇ ਜਾਣਗੇ, ਸੰਤ ਦੀ ਗੱਲ ਆਵੇਗੀ, ਵਡਿਆਈ ਦਾ ਇਹਦੇ ਵਿੱਚ ਕੋਈ ਅੰਤ ਨਹੀਂ। ਪਰ ਸਾਧ ਸੰਗਤ ਇਹ ਨਾਲ ਨਾਲ ਅੱਗੇ ਹੁਣ ਗੁਣ ਵੀ ਦੱਸਣਗੇ, ਉਹਦੇ ਗੁਣ ਕਿਹੜੇ ਨੇ, ਜਿੱਥੇ ਉਪਮਾ ਕੀਤੀ ਜਾਂਦੀ ਏ ਉੱਥੇ ਉਹਦੇ ਗੁਣ ਵੀ ਉਚਾਰਨ ਕਰਦੇ ਨੇ। ਦੋਵਾਂ ਵਿੱਚ ਕੋਈ ਭੇਦ ਨਹੀਂ ਹੈ, ਦੋਵੇਂ ਇੱਕ ਮਿਕ ਹਨ, ਇੱਕ ਰੂਪ ਹਨ, ਇੱਕ ਗੁਪਤ ਰੂਪ ਹੈ ਉਹਦਾ, ਉਹ ਆਪ ਗੁਪਤ ਹੈ। ਜਦੋਂ ਉਹਨੇ ਪ੍ਰਗਟ ਹੋਣਾ ਹੁੰਦਾ ਤੇ ਗੁਰਮੁਖਾਂ ਦੇ ਰਾਹੀਂ ਹੁੰਦਾ, ਬਾਹਰ ਪ੍ਰਗਟ ਹੁੰਦਾ, ਉਹਦੀ ਸ਼ੋਭਾ ਹੈ, ਉਹਦੀ ਵਡਿਆਈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਸੋ ਆਓ ਸਤਿਗੁਰਾਂ ਦੀ ਬਖਸ਼ਿਸ਼ ਨਾਮ ਨਾਲ ਦੋ ਚਾਰ ਮਿੰਟ ਵਾਸਤੇ ਸਾਂਝ ਪਾਈਏ। ਸਾਰਿਆਂ ਨੇ ਬੜੇ ਪਿਆਰ ਸਹਿਤ ਇਕਾਗਰ ਚਿੱਤ ਹੋ ਕੇ ਬੋਲਣ ਦਾ ਯਤਨ ਕਰਨਾ। ਵਾਹਿਗੁਰੂ, 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।